ਉਹਨਾਂ ਦੀ ਜਿਹੜੀ ਬੇਲ ਹੈ ਉਹ ਲਗਾਤਾਰ ਹੀ ਰਿਜੈਕਟ ਕੀਤੀ ਜਾ ਰਹੀ ਸੀ ਕਿਉਂਕਿ ਉਹਨਾਂ ਦੇ ਉੱਤੇ ਵੀ ਐਲੀਗੇਸ਼ਨ ਲੱਗੇ ਆ 338 ਕਰੋੜ ਦੇ ਕਿ ਉਹ ਟੈਂਟੇਟਿਵਲੀ ਉਹ ਕਹਿ ਰਹੇ ਕਿ ਸ਼ਾਇਦ ਇਹ ਮਾਮਲੇ ਜਿਹੜੇ 338 ਕਰੋੜ ਆ ਜਿਹਦੇ ਕਾਰਨ ਉਹਨਾਂ ਨੂੰ ਨਹੀਂ ਮਿਲ ਰਿਹਾ। ਹੁਣ ਉਹਦੇ ਬਾਰੇ ਪਰ ਉਹਨਾਂ ਨੇ ਕਹਿ ਦਿੱਤਾ ਹੈ ਕਿ ਕਿਤੇ ਸ਼ਾਇਦ ਉਹ ਮਾਮਲਾ ਵੱਖਰਾ ਹੈ, ਇਹ ਜਸਟਿਸ ਖੰਨਾ ਨੇ ਵੀ ਕਿਹਾ ਕਿ ਉਹ ਮਾਮਲਾ ਵੱਖਰਾ ਹੈ। ਕਿਉਂ ਇਹ ਵੱਖਰਾ ਹੈ ਉਹਦੇ ਬਾਰੇ ਅੱਗੇ ਚੱਲ ਕੇ ਉਹ ਵੀ ਗੱਲ ਕਰਾਂਗੇ ਤੁਹਾਡੇ ਨਾਲ, ਲੇਕਿਨ ਜੋ ਲਗਾਤਾਰ ਇਹ ਸਵਾਲ ਖੜੇ ਹੋ ਰਹੇ ਸੀਗੇ ਕਿ ਦ ਪ੍ਰੋਸੈਸ ਇਟ ਸੈਲਫ ਇਜ਼ ਪਨਿਸ਼ਮੈਂਟ, ਯਾਨੀ ਕਿ ਜਦੋਂ PMLA ਜਾਂ ਮਨੀ ਲਾਂਡਰਿੰਗ ਜਾਂ ਹੋਰ ਕੋਈ ਟੈਰਰਿਜ਼ਮ ਅੱਤਵਾਦ ਨਾਲ ਰਿਲੇਟਡ ਕੋਈ ਬੜਾ ਕਾਨੂੰਨ ਲੱਗ ਜਾਂਦਾ ਹੈ ਤਾਂ ਉਸ ਵੇਲੇ ਬੇਲ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ, ਔਰ ਜਿਹੜਾ ਅਕਿਊਜ਼ ਹੁੰਦਾ ਹੈ ਉਹ ਜਿਹੜਾ ਟ੍ਰਾਇਲ ਹੋਣਾ ਹੈ ਸਜ਼ਾ ਹੋਣੀ ਉਹ ਬਾਅਦ ਚ ਹੋਣਾ, ਬਟ ਜਿਹੜਾ ਪ੍ਰੋਸੈਸ ਹੁੰਦਾ ਹੈ ਉਹ ਇਟ ਸੈਲਫ ਇੱਕ ਵੱਡੀ ਸਜ਼ਾ ਬਣ ਜਾਂਦਾ ਹੈਗਾ। ਔਰ ਇਸੇ ਡਰ ਦੇ ਮਾਰੇ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਜਿਹੜੇ ਉਹ ਵੀ ED ਦੇ ਸਾਹਮਣੇ ਪੇਸ਼ ਨਹੀਂ ਸੀ ਹੋ ਰਹੇ। ਸੋ ਇਹ ਵੀ ਇੱਕ ਬੜਾ ਅਹਿਮ ਫੈਸਲਾ ਸੁਪਰੀਮ ਕੋਰਟ ਦਾ ਹੈ, ਪਰ ਇਹਦਾ ਸੰਜੇ ਸਿੰਘ ਸਿਸੋਦੀਆ ਜਾਂ ਜੇ ਆਉਣ ਵਾਲੇ ਸਮੇਂ ਗ੍ਰਿਫਤਾਰੀ ਹੁੰਦੀ ਹੈ ਕੇਜਰੀਵਾਲ ਸਾਹਿਬ ਦੀ ਤਾਂ ਕਿਆ ਉਹਨਾਂ ਨੂੰ ਰਾਹਤ ਮਿਲੇਗੀ, ਇਹਦੇ ਤੇ ਪੂਰਾ ਅਨੈਲਿਸਿਸ ਔਰ ਕੀ ਵੱਖਰੇ ਕਾਨੂੰਨ ਨੇ ਉਹ ਅੱਗੇ ਚੱਲ ਕੇ ਪੇਸ਼ ਕਰਾਂਗੇ। ਔਰ ਸਤਿਗੁਰੂ ਜੀ ਜਿਹੜੇ ਕਿ ਦੁਨੀਆਂ ਭਰ ਦੇ ਵਿੱਚ ਮਸ਼ਹੂਰ ਨੇ, ਇੱਕ ਸਪਿਰਚੁਅਲ ਪ੍ਰੀਚਰ ਵੀ ਹੈਗੇ ਨੇ, ਸਤਿਗੁਰੂ ਉਹਨਾਂ ਦੀ ਸਰਜਰੀ ਜਿਹੜੀ ਹੋਈ ਹੈਗੀ ਆ ਦਿੱਲੀ ਦੇ ਇੱਕ ਹਸਪੀਟਲ ਦੇ ਵਿੱਚ, ਮਾਮਲਾ ਕ੍ਰੋਨਿਕ ਬ੍ਰੇਨ ਬਲੀਡਿੰਗ ਦਾ ਜਿਹੜਾ ਉਹ ਦੱਸਿਆ ਜਾ ਰਿਹਾ ਸੀਗਾ। ਔਰ ਭਾਰਤ ਦੇ ਪ੍ਰਧਾਨ ਮੰਤਰੀ ਹੁਣਾਂ ਨੂੰ ਯਾਦ ਰਿਹਾ ਕਿ ਮੋਦੀ ਸਾਹਿਬ ਨੇ ਇੱਕ ਅਨਾਊਂਸਮੈਂਟ ਕੀਤੀ ਸੀਗੀ ਕਿ ਹਜੇ ਉਹਨਾਂ ਨੇ ਇਲੈਕਸ਼ਨ ਵੀ ਨਹੀਂ ਹੋਈ ਔਰ ਲਗਾਤਾਰ ਉਹਨਾਂ ਨੂੰ ਜਿਹੜਾ ਹੈ ਉਹ ਇਨਵੀਟੇਸ਼ਨ ਜਿਹੜੇ ਅਲੱਗ ਅਲੱਗ ਕੰਟਰੀਜ਼ ਤੋਂ ਜਿਹੜੇ ਆ ਉਹ ਆ ਰਹੇ ਨੇ। ਇਸ ਦਰਮਿਆਨ ਇਹ ਵੀ ਮੰਨਿਆ ਜਾ ਰਿਹਾ ਕਿ ਰਸ਼ੀਆ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਹੁਣਾਂ ਨੂੰ ਮੁਬਾਰਕਬਾਦ ਦਿੱਤੀ ਇੰਡੀਅਨ ਪ੍ਰਾਈਮ ਮਿਨਿਸਟਰ ਨੇ, ਔਰ ਉਹਨਾਂ ਨੇ ਮੋਦੀ ਸਾਹਿਬ ਨੂੰ ਇਨਵੀਟੇਸ਼ਨ ਦੇ ਦਿੱਤਾ। ਮੋਦੀ ਸਾਹਿਬ ਪਹਿਲਾਂ ਹੀ ਦਾਅਵਾ ਕਰ ਰਹੇ ਆ ਕਿ ਉਹਨਾਂ ਨੂੰ ਅਲੱਗ ਅਲੱਗ ਕੰਟਰੀਜ਼ ਤੋਂ ਡੇਟਸ ਜਿਹੜੀਆਂ ਉਹਨਾਂ ਦੀਆਂ ਬੁੱਕ ਹੋ ਰਹੀਆਂ ਨੇ, ਹਾਲਾਂਕਿ ਇਲੈਕਸ਼ਨ ਹੋਈ ਵੀ ਨਹੀਂ ਹੈ, ਇਹ ਮੋਦੀ ਸਾਹਿਬ ਦਾ ਦਾਅਵਾ ਹੈ। ਹੁਣ ਇਸ ਦਰਮਿਆਨ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਵਲਾਦਿਮੀਰ ਜ਼ੇਲੈਂਸਕੀ ਸਾਹਿਬ, ਸੋ ਉਹਨਾਂ ਦੇ ਨਾਲ ਵੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਸੀ ਔਰ ਜ਼ੇਲੈਂਸਕੀ ਸਾਹਿਬ ਨੇ ਵੀ ਉਹਨਾਂ ਨੂੰ ਜਿਹੜਾ ਇਨਵੀਟੇਸ਼ਨ ਦੇ ਦਿੱਤਾ। ਸੋ ਜ਼ੇਲੈਂਸਕੀ ਸਾਹਿਬ ਨੇ, ਯੂਕਰੇਨ ਦੇ ਰਾਸ਼ਟਰਪਤੀ ਪੁਤਿਨ, ਰਸ਼ੀਆ ਦੇ ਰਾਸ਼ਟਰਪਤੀ, ਦੋਨਾਂ ਨੇ ਕਿਹਾ ਹੈਗਾ ਕਿ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਤੁਸੀਂ ਇੱਥੇ ਕੰਟਰੀਜ਼ ਨੂੰ ਵਿਜ਼ਿਟ ਕਰੋ ਔਰ ਆ ਕੇ ਜੇ ਕੋਈ ਮਾਮਲਾ ਸੁਲਝਾ ਸਕਦੇ ਹਾਂ ਤਾਂ ਸੁਲਝਾਓ। ਮੋਦੀ ਸਾਹਿਬ ਆਖਰੀ ਵਾਰ ਰਸ਼ੀਆ ਤੋਂ ਗਏ ਸੀਗੇ ਸੰਨ 2018 ਦੇ ਵਿੱਚ, 2018 ਦੇ ਵਿੱਚ ਗਏ ਸੀ, ਉਸ ਤੋਂ ਬਾਅਦ ਰਸ਼ੀਆ ਉਹ ਨਹੀਂ ਗਏ। ਜ਼ਿਆਦਾਤਰ ਇਹਨਾਂ ਦੇ ਕੈਬਨਿਟ ਮਿਨਿਸਟਰ ਔਰ ਉਹਦੇ ਵਿੱਚੋਂ ਵੀ SJ ਸ਼ੰਕਰ ਸਾਹਿਬ, ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਜਿਹੜੇ, ਉਹੀ ਵਿਜ਼ਿਟ ਕਰਦੇ ਰਹੇ ਨੇ। ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਕਦੋਂ ਮੁਲਾਕਾਤ ਹੋਈ ਸੀ? ਬਿਲਕੁਲ ਹੋਈ ਸੀ, ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ G7 ਸਮਿਟ ਜਦੋਂ ਜਾਪਾਨ ਦੇ ਵਿੱਚ ਹੋਇਆ ਸੀ ਉਦੋਂ ਮੁਲਾਕਾਤ ਹੋਈ ਸੀ। ਪਹਿਲੀ ਉਹਨਾਂ ਦੀ ਪਰਸਨ ਟੂ ਪਰਸਨ ਜਿਹੜੀ ਆ ਉਹ ਮੁਲਾਕਾਤ ਹੋਈ ਸੀ ਯੂਕਰੇਨ ਦੀ ਜੰਗ ਤੋਂ ਬਾਅਦ। ਇਸ ਤੋਂ ਇਲਾਵਾ ਇੱਥੇ ਜ਼ਿਕਰ ਕਰ ਦਈਏ ਕਿ ਇਸ ਵੇਲੇ ਵਲਾਦਿਮੀਰ ਪੁਤਿਨ ਸਾਹਿਬ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ 87% ਉਹਨਾਂ ਨੂੰ ਵੋਟਾਂ ਪਈਆਂ ਨੇ ਔਰ 6 ਸਾਲ ਤੱਕ ਉਹਨਾਂ ਨੂੰ ਜਿਹੜਾ ਹੋਰ ਹੈ ਉਹਨਾਂ ਦਾ ਚੁਣਾਵ ਕਰ ਲਿਆ ਗਿਆ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਪੁਤਿਨ ਸਾਹਿਬ ਲਗਭਗ ਸੰਨ 2000 ਤੋਂ ਲਗਾਤਾਰ ਹੀ ਰਾਸ਼ਟਰਪਤੀ ਦੀ ਪੋਜੀਸ਼ਨ ਦੇ ਉੱਤੇ ਬਰਕਰਾਰ ਨੇ। ਯੂਕਰੇਨ ਦੀ ਜੰਗ ਕਿਸ ਤਰਫ ਜਾ ਰਹੀ ਹੈ? ਯੂਕਰੇਨ ਨੇ US ਕਾਂਗਰਸ ਨੂੰ ਮੰਗ ਕੀਤੀ ਹੈਗੀ ਹੈ ਕਿ ਜਿਹੜਾ $60 billion ਦਾ ਏਡ ਪੈਕੇਜ ਐਲਾਨ ਹੋ ਗਿਆ ਉਹਨਾਂ ਨੂੰ ਦੱਸ ਵੀ ਦਿੱਤਾ ਗਿਆ ਜਲਦੀ ਮਿਲ ਰਿਹਾ, ਲੇਕਿਨ US ਕਾਂਗਰਸ ਵੱਲੋਂ ਹਜੇ ਬਲੌਕ ਕੀਤਾ ਗਿਆ, ਉਹਨੂੰ ਅਨਬਲੌਕ ਕੀਤਾ ਜਾਏ ਔਰ ਕਿਉਂਕਿ ਉਹ ਅਮਰੀਕਾ ਦੇ ਵਿੱਚ ਆਪਣੀ ਪੋਲੀਟੀਕਲ ਇਨਫਾਈਟਿੰਗ ਚੱਲ ਰਹੀ ਹੈ ਜਿਹਦੇ ਨਾਲ ਕਿ ਯੂਕਰੇਨ ਦਾ ਕਹਿਣਾ ਹੈਗਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ। US ਦੇ ਜਿਹੜੇ ਡਿਫੈਂਸ ਸੈਕਟਰੀ ਨੇ ਜਾਂ ਜਿਹਨੂੰ ਡਿਫੈਂਸ ਮਿਨਿਸਟਰ ਕਹਿ ਸਕਦੇ ਹਾਂ, ਉਹਨਾਂ ਦਾ ਕਹਿਣਾ ਹੈਗਾ ਕਿ ਕਾਫੀ ਸਾਰਾ ਪੈਸਾ ਜਿਹੜਾ ਉਹ ਲਗਾ ਚੁੱਕੇ ਨੇ। ਰਸ਼ੀਆ ਦਾ ਵੀ ਬੜਾ ਪੈਸਾ ਉਹ ਕਹਿੰਦੇ ਵੇਸਟ ਹੋ ਗਿਆ। ਇਹ ਅਮਰੀਕਾ ਦਾ ਦਾਅਵਾ ਹੈਗਾ ਕਿ ਰਸ਼ੀਆ ਦੇ ਤਕਰੀਬਨ $211 billion ਜਿਹੜੇ ਆ ਜਿਹੜੇ ਇਕੁਪਮੈਂਟ ਜਾਂ ਡਿਪਲੋਏ ਕਰਨ ਦੇ ਵਿੱਚ ਉਹਨਾਂ ਨੇ ਉਹ ਕਰ ਦਿੱਤਾ ਹੈ, ਜਿੱਥੇ ਕਿ ਅਮਰੀਕਾ ਕਹਿ ਰਿਹਾ ਹੈ ਕਿ ਪੁਤਿਨ ਸਾਹਿਬ ਦੀ ਆਪਣੀ ਮਰਜ਼ੀ ਹੈ, ਜਦੋਂ ਤੱਕ ਇਹ ਜੰਗ ਚੱਲੇਗੀ ਰਸ਼ੀਆ ਦਾ ਖਰਚਾ ਹੋ ਹੀ ਜਾਏਗਾ। ਉਹਨਾਂ ਨੇ ਕਿਹਾ ਹੈ ਕਿ ਤਕਰੀਬਨ $1.3 trillion ਜਿਹੜਾ ਉਹ ਰਸ਼ੀਆ ਨੂੰ ਇਹ ਕੋਸਟ ਕਰ ਜਾਏਗੀ ਇਹ ਜੰਗ। ਸੋ ਉਹਨਾਂ ਦੀ ਇਕੋਨਮੀ ਦੇ ਉੱਤੇ ਬੜਾ ਵੱਡਾ ਹਿੱਟ ਕਰ ਰਹੀ ਹੈ। ਜੇ ਪੁਤਿਨ ਸਾਹਿਬ ਯੂਕਰੇਨ ਦੇ ਵਿੱਚ ਕਾਮਯਾਬ ਹੋ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਅਸਲ ਕਾਮਯਾਬੀ ਉੱਥੇ ਮਿਲੇਗੀ ਨਹੀਂ। ਰਿਕਾਰਡਡ ਬ੍ਰੇਕ ਦਾ ਮੈਨੂੰ ਇਸ਼ਾਰਾ ਹੈ, ਰਿਕਾਰਡਡ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਵੀਲ ਕੈਰੀ ਔਨ ਦਾ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ। ਯੂਅਰ ਓਨਲੀ ਅ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਰਨਾ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
सोच रहे हैं इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए अमृतसरी कुलचे इन जस्ट 799। ब्रेकफास्ट टाइमिंग से 8:30 टू 11:30 AM थर्सडे टू संडे। विजिट कर लीजिए इंडिया टेस्ट ब्रैम्पटन। कॉल देम नाउ एट 905-450-5959।
इंसुलिन शुरू करने का विचार है? क्रेसिवा प्रतिदिन एक बार वाली इंसुलिन है जो खुराक के लिए लचीला समय प्रदान करती है जब तक कि खुराकों के बीच पे कम से कम 8 घंटों का अंतराल हो। और क्रेसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या क्रेसिवा आपके लिए सही है और nowready.ca पे जाएं।
यू एल्गोमा एंड द फ्यूचर ऑफ
द एनवायरनमेंट,
बिजनेस, Science,
Technology,
The Arts,
Cross-Cultural Learning,
Social Change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
خدمت ذمہ داری سے بڑھ کر، تعظیم عزت سے بڑھ کر، مسکراہٹ خوشی سے بڑھ کر، تعلق رشتے سے بڑھ کر، کیونکہ انڈس ہسپتال سے بڑھ کر اپنی زکات دیجیے پہلے سے بڑھ کر۔
ਟਰੱਕਾਂ ਵਾਲੇ ਵੀ ਰੋਜ਼ ਰਾਤ ਧਿਆਨ ਦੇਣਾ। ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ। ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਇੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਤਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਫ੍ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਟਰੱਕ ਸ਼ੋਅ 18-19 ਅਤੇ 20 ਅਪ੍ਰੈਲ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਯੂਮ 500-622-0660।
Why Media ki team hogi live on location this Saturday yani March 23rd ko from 12 PM to 4 PM, that is 12 baje se 4 baje tak at the New Chalo Freshco in Scarborough. Your one stop shop hai for South Asian and Canadian groceries. While you're here, make sure to visit Carbon Farms ki fresh halal meat counter in store. Looking forward to seeing you at the New Chalo Freshco located at 2650 Lawrence Avenue in Scarborough, that is 2650 Lawrence Avenue in Scarborough. Chalo Freshco, variety, value, wah.
ਫਰੈਸ਼ ਤੰਦੂਰੀ, ਵੈਜ, ਨਾਨ ਵੈਜ, LLBO ਤੇ ਤਾਜ਼ਾ ਲਜ਼ੀਜ਼ ਖਾਣੇ ਦਾ ਲੁਤਫ ਉਠਾਓ। ਹਫਤੇ ਦੇ 7 ਦਿਨ ਖੁੱਲੇ ਨੇ, 24 ਆਵਰਸ ਡੇਲੀ। ਹੁਣ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ ਕੁਈਨ ਸਟਰੀਟ ਐਂਡ ਕੈਨੇਡੀ ਦੀ ਇੰਟਰਸੈਕਸ਼ਨ ਤੇ ਕਾਲ ਕਰੋ 905-874-0111 ਅਤੇ ਸੈਕੰਡ ਲੋਕੇਸ਼ਨ ਹੈ ਬ੍ਰੈਮਲੀ ਐਂਡ ਬਵੇਰ ਦੀ ਇੰਟਰਸੈਕਸ਼ਨ ਤੇ ਕਾਲ ਕਰ ਸਕਦੇ ਹੋ 905-792-1711 ਤੇ ਰਾਤ ਨੂੰ ਸੈਲੀਬ੍ਰੇਸ਼ਨ ਕਰਨੀ ਹੈ ਬਰਥਡੇ ਐਨਵਰਸਰੀ ਤਾਂ ਅੱਜ ਹੀ ਪਹੁੰਚੋ ਫਰੈਸ਼ ਤੰਦੂਰੀ ਤੇ ਤੁਹਾਨੂੰ ਇੱਥੇ ਫਰੈਸ਼ਲੀ ਬੇਕਡ ਕੇਕਸ ਵੀ ਮਿਲਣਗੇ ਅਤੇ ਅਮੇਜ਼ਿੰਗ ਵਰਾਇਟੀ ਹੈ ਖਾਣੇ ਅਤੇ ਡਰਿੰਕ ਦੀ ਹੁਣ ਇੰਜੋਏ ਕਰੋ ਫਰੈਸ਼ ਤੰਦੂਰੀ 24 ਘੰਟੇ 7 ਦਿਨ
ਜ਼ਾਇਕੇਦਾਰ ਲਜ਼ੀਜ਼ਦਾਰ ਖਾਓ ਫਰੈਸ਼ ਤੰਦੂਰੀ ਤੇ ਆਓ ਖਾਣਾ ਲਜ਼ੀਜ਼ ਹਰ ਦਿਲ ਅਜ਼ੀਜ਼
ਕੈਂਬਰੀਅਨ ਐਟ ਹੈਂਸਨ ਕਾਲਜ ਇੰਟਰਨੈਸ਼ਨਲ ਸਟੂਡੈਂਟਸ ਲਈ ਲੈ ਕੇ ਆਏ ਨੇ ਇੱਕ ਵੱਡੀ ਖੁਸ਼ਖਬਰੀ ਮੇ ਇਨਟੇਕ 2024 ਦੇ ਵਿੱਚ ਆਪਣੇ ਆਪ ਨੂੰ ਐਨਰੋਲ ਕਰੋ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਲੀਜੀਬਲ ਹੋਵੋ ਹੈਂਸਨ ਕਾਲਜ 20 ਸਾਲਾਂ ਤੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਲਾਈਫ ਚੇਂਜਿੰਗ ਓਪਰਚੁਨਿਟੀਜ਼ ਪ੍ਰਦਾਨ ਕਰ ਰਿਹਾ ਹੈ ਮੇ ਇਨਟੇਕ 2024 ਲਈ ਤੁਹਾਨੂੰ ਮੌਕਾ ਮਿਲ ਸਕਦਾ ਹੈ $2,000 ਦੀ ਸਕਾਲਰਸ਼ਿਪ ਜਿੱਤਣ ਦਾ ਐਪਲੀਕੇਸ਼ਨ ਫੀਸ ਮਾਫ ਹੋਣ ਦਾ ਕੁਇਕ LOA ਟਰਨ ਅਰਾਊਂਡ ਅਤੇ ਆਨ ਕੈਂਪਸ ਜੋਬ ਓਪਰਚੁਨਿਟੀਜ਼ ਦਾ ਡੋਂਟ ਮਿਸ ਦਿਸ ਓਪਰਚੁਨਿਟੀ ਹੁਣੇ ਹੀ ਐਨਰੋਲ ਹੋਵੋ ਅਤੇ ਆਪਣਾ ਭਵਿੱਖ ਆਪਣੀ ਮੁੱਠੀ ਵਿੱਚ ਰੱਖੋ ਇੰਟਰਨੈਸ਼ਨਲੀ ਰੈਕਗਨਾਈਜ਼ਡ ਅਤੇ ਹਾਈ ਕੁਆਲਿਟੀ ਐਜੂਕੇਸ਼ਨ ਦਾ ਸੁਨਹਿਰੀ ਮੌਕਾ ਆਪਣੇ ਹੱਥੋਂ ਨਾ ਜਾਣ ਦਿਓ ਅਪਲਾਈ ਆਨਲਾਈਨ ਐਟ hansoncollege.com ਜਾਂ ਫਿਰ ਕਾਲ ਕਰੋ 416-707-5096 416-707-5096 ਵਿਜ਼ਿਟ ਕਰੋ ਹੈਂਸਨ ਕਾਲਜ ਦੀ ਨੇੜਲੀ ਬ੍ਰਾਂਚ ਟੋਰਾਂਟੋ ਜਾਂ ਬ੍ਰੈਂਪਟਨ ਕੈਂਪਸ ਇਹ ਸੰਦੇਸ਼ ਸਿਟੀ ਆਫ ਬ੍ਰੈਂਪਟਨ ਵੱਲੋਂ ਸਿਟੀ ਆਫ ਬ੍ਰੈਂਪਟਨ ਆਫਰ ਕਰ ਰਿਹਾ ਬ੍ਰੈਂਪਟਨ ਵਾਸੀਆਂ ਨੂੰ ਇੱਕ ਬਹੁਤ ਹੀ ਸੁਨਹਿਰਾ ਮੌਕਾ ਟੂ ਅਪਲਾਈ ਫਾਰ ਦੇਅਰ ਨੇਬਰਹੁੱਡ ਗਰੁੱਪ ਜਿਹਦੇ ਨਾਲ ਕਿ ਤੁਸੀਂ ਬਣ ਸਕਦੇ ਹੋ ਇੱਕ ਅਫੀਲੀਏਟਿਡ ਨੇਬਰਹੁੱਡ ਐਸੋਸੀਏਸ਼ਨ ਇਹ ਨਵਾਂ ਪ੍ਰੋਗਰਾਮ ਅਲਾਉ ਕਰੇਗਾ ਤੁਹਾਡੇ ਗਰੁੱਪ ਨੂੰ ਗੇਨ ਕਰਨ ਲਈ ਐਕਸੈਸ ਟੂ ਸਿਟੀ ਬੈਨੀਫਿਟਸ ਸਪੋਰਟ ਵਿਦ ਨੇਬਰਹੁੱਡ ਪ੍ਰੋਜੈਕਟਸ ਐਂਡ ਅਪ ਟੂ $1,500 ਫਰੋਮ ਦ ਨਿਊ ਨਰਚਰਡ ਨੇਬਰਹੁੱਡ ਗ੍ਰਾਂਟ ਹੋਰ ਵਧੇਰੀ ਜਾਣਕਾਰੀ ਲਈ ਅੱਜ ਹੀ ਵਿਜ਼ਿਟ ਕਰੋ brampton.ca/community safety ਤੇ ਵਿਜ਼ਿਟ ਕਰੋ ਅਤੇ ਹੋਰ ਜਾਣੋ
Rouge Valley Mitsubishi hai automotive home of drivers in Scarborough area. Provide karte hain best selection of new and pre-owned vehicles, exceptional car care and customer service with a smile. To abhi jaiye aur miliye Rouge Valley Mitsubishi ke team se for all of your new and pre-owned Mitsubishi needs. Visit Rouge Valley Mitsubishi at 11 Automall Drive, Scarborough, Major Intersection, Morningside Avenue and Shepherd Avenue East. Ya fir call kare inhe at 416-287-2886 pe, that is 416-287-2886 pe. Rouge Valley Mitsubishi, drive your ambition.
Ajay sunde ho, gaddiyan ta inniyan uchiyan litiyan ne. ਹੁਣ ਡਰਾਈਵੇ ਵੀ ਗੱਡੀਆਂ ਦੇ ਲੈਵਲ ਦਾ ਚਾਹੀਦਾ
ਉਹ ਤੂੰ ਫਿਕਰ ਨਾ ਕਰ ਮੈਂ ਅੱਜ ਹੀ ਮਿਲ ਕੇ ਆਇਆ ਗ੍ਰੈਂਡ ਪੇਵਿੰਗ ਵਾਲਿਆਂ ਨੂੰ ਹੁਣ ਡਰਾਈਵੇ ਦੀ ਚਮਕ ਵੀ ਗੱਡੀਆਂ ਤੋਂ ਵੱਧ ਹੋਊਗੀ ਗ੍ਰੈਂਡ ਪੇਵਿੰਗ ਐਕਸਪਰਟ ਨੇ ਰੈਜ਼ੀਡੈਂਸ਼ੀਅਲ ਡਰਾਈਵੇ ਕੰਸਟਰਕਸ਼ਨ ਅਸਫਾਲਟ ਕੰਕਰੀਟ ਚ ਕਮਰਸ਼ੀਅਲ ਪੇਵਿੰਗ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਰੋਡਵੇ ਕੰਸਟਰਕਸ਼ਨ ਵੀ ਕਰ ਦਿੰਦੇ ਨੇ ਅੱਜ ਹੀ ਕਾਲ ਕਰੋ ਗ੍ਰੈਂਡ ਪੇਵਿੰਗ ਨੂੰ 416-509-4880 416-509-4880
ਮਿਲਕ੍ਰੌਪ ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਸਟਨਿੰਗ ਨਵੀਂ ਕਮਿਊਨਿਟੀ ਹੈ ਸਿੰਗਲ ਫੈਮਿਲੀ ਹੋਮਸ ਦੀ ਜੋ ਕਿ ਆ ਰਹੀ ਹੈ ਬਰਲਿੰਗਟਨ ਦੇ ਵਿੱਚ ਬਿਲਟ ਬਾਈ ਦਾ ਐਕਸਪੀਰੀਅੰਸ ਟੀਮ ਆਟ ਟ੍ਰਿਨਿਟੀ ਪੁਆਇੰਟ ਬਿਲਟ ਬਾਈ ਦਾ ਐਕਸਪੀਰੀਅੰਸ ਟੀਮ ਐਟ ਟ੍ਰਿਨਿਟੀ ਪੁਆਇੰਟ ਜੋ ਕਿ ਲੋਕੇਟਡ ਹੈ ਬਹੁਤ ਹੀ ਪ੍ਰੈਸਟੀਜੀਅਸ ਨੇਬਰਹੁੱਡ ਦੇ ਨੀਅਰ ਮਿਲਕ੍ਰੌਪ ਗੋਲਫ ਕਲੱਬ ਵਨ ਆਫ ਦਾ ਰੇਅਰੈਸਟ ਓਪਰਚੁਨਿਟੀ ਹੈ ਘਰ ਬਾਏ ਕਰਨ ਦੀ ਇਸ ਗੋਰਜੀਅਸ ਨੇਬਰਹੁੱਡ ਦੇ ਵਿੱਚ ਡਿਜ਼ਾਈਨ ਇਹਨਾਂ ਦਾ ਘਰਾਂ ਦਾ ਗਾਈਡ ਕੀਤਾ ਗਿਆ ਹੈ ਟ੍ਰੈਡੀਸ਼ਨਲ ਆਰਕੀਟੈਕਚਰ ਦੇ ਨਾਲ ਟ੍ਰੈਡੀਸ਼ਨਲ ਆਰਕੀਟੈਕਚਰ ਨਾਲ ਡਿਜ਼ਾਈਨ ਕੀਤੇ ਗਏ ਇਹ ਘਰ ਵਿਦ ਇਨਵਾਈਟਿੰਗ ਵਾਰਮ ਥੌਟਸ ਟੂਡੋਰ ਸਟਾਈਲ ਔਰ ਦ ਐਲੀਗੈਂਸ ਐਂਡ ਸੋਫਿਸਟੀਕੇਸ਼ਨ ਆਫ French inspired architecture ਅਤੇ ਹੁਣ ਬਹੁਤ ਹੀ ਲਿਮਿਟਿਡ ਟਾਈਮ ਲਈ ਇੱਕ ਇਨਸੈਂਟਿਵ ਪ੍ਰੋਗਰਾਮ ਵੀ ਆਫਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਤੁਸੀਂ ਆਪਣਾ ਮੌਰਗੇਜ ਰੇਟ ਲੈ ਸਕਦੇ ਹੋ ਐਸ ਲੋ ਐਸ 2% ਵਿਜ਼ਿਟ ਕਰੋ trinitypoint.com ਨੂੰ ਹੋਰ ਵਧੇਰੀ ਜਾਣਕਾਰੀ ਲੈਣ ਲਈ trinitypoint.com ਨੂੰ ਹੋਰ ਵਧੇਰੀ ਜਾਣਕਾਰੀ ਲੈਣ ਲਈ trinitypoint.com
ਹਰ ਹੋਰੀ ਖੇਲੇ ਰਗੂ ਵੀਰਾ ਯਾ ਮਤ
होली के रंग भैया कहीं से भी मिल सकते हैं, लेकिन हरा, पीला, लाल, गुलाबी, ऑर्गेनिक कलर्स मिलेंगे सिर्फ इंडिया सजावट एंड पूजा हट पर। हाँ देखिए भैया, ऑर्गेनिक कलर्स जो होते हैं वो हर स्किन और उम्र के लिए भी बिल्कुल सेफ होते हैं। इंडिया सजावट एंड पूजा हट पर आइए, ऑर्गेनिक कलर्स, गुब्बारे, पिचकारियां और होली स्टैम्प टी शर्ट्स ले जाइए। इंडिया सजावट एंड पूजा हट, 31 मेलनी ड्राइव, यूनिट 5, ब्रैम्पटन, 9054586808।
की जीवन बीमा खरीद रहे हो? ए तुहाडे वालों कीते जान वाले सब तो महत्वपूर्ण वित्तीय फैसलों विचों एक है। यकीनी बनाओ कि तुहानू उही कवरेज मिल रही है जो तुहाडे अते तुहाडे परिवार ले सही है। जानो कि केड़े सवाल पूछने हन। ओंटारियो दीआं वित्तीय सेवावां बारे रेगुलेटर तीसरा सारे ओंटारियो वासियां लई एक भरोसेमंद वसीला है। ओ प्रोविंस दे खपतकारां लई वित्तीय सेफ्टी, फेयरनेस अते चोण वास्ते समर्पित हन। वधेरे जानकारी लई fsrao.ca।
ਕੀ ਤੁਸੀਂ ਵੀ ਲੱਭ ਰਹੇ ਹੋ ਬੈਸਟ ਲੀਗਲ ਐਡਵਾਈਸ ਜੋ ਕਿ ਤੁਹਾਡੇ ਰਾਈਟਸ ਨਹੀਂ ਲੜ ਸਕਣ? ਪਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਸਭ ਤੋਂ ਜ਼ਿਆਦਾ ਰਿਕਮੈਂਡਡ ਅਤੇ ਐਕਸਪੀਰੀਅੰਸ ਲਾਇਰਸ ਦੀ ਫਰਮ ਹਨ। ਪ੍ਰਾਪਰਟੀ ਡਿਸਪਿਊਟ, ਕੰਟਰੈਕਟ ਡਿਸਪਿਊਟ, ਮਾਰਗੇਜ ਪ੍ਰੋਸੀਡਿੰਗ, ਕਿਸੇ ਵੀ ਤਰ੍ਹਾਂ ਦਾ ਸਿਵਲ ਲਿਟੀਗੇਸ਼ਨ ਮੈਟਰ, ਕ੍ਰਿਮੀਨਲ ਲਾਅ ਜਿਵੇਂ ਕਿ ਡਰੱਗ ਰਿਲੇਟਡ ਚਾਰਜਸ ਔਰ ਐਨੀ ਬਾਰਡਰ ਇਸ਼ੂ, ਡੋਮੈਸਟਿਕ ਵਾਇਲੈਂਸ, ਬੇਲ ਹੇਅਰਿੰਗ, ਅਸੌਲਟ ਚਾਰਜਸ, ਡਰੰਕ ਡਰਾਈਵਿੰਗ ਜਾਂ ਫਿਰ ਫੈਮਿਲੀ ਲਾਅ। ਪਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਨੇ ਟੇਲਰ ਮੇਡ ਸੋਲਿਊਸ਼ਨਸ ਅਤੇ ਪ੍ਰੋਫੈਸ਼ਨਲ ਐਡਵਾਈਸ। ਕੰਟੈਕਟ ਕੁਲਦੀਪ ਪਨੂ, ਬੈਰਿਸਟਰ ਸੋਲਿਸਟਰ ਫਰੋਮ ਪਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਐਟ 9054050909, 9054050909, ਜਾਂ ਫਿਰ ਵਿਜ਼ਿਟ ਕਰ ਸਕਦੇ ਹੋ panulawpc.com, panulawpc.com।
कैम्ब्रिन एट हैंसन कॉलेज इंटरनेशनल स्टूडेंट्स के लिए लेकर आए हैं बहुत बड़ी खुशखबरी। मे इनटेक 2024 में अपने आप को एनरोल करें और पोस्ट ग्रेजुएट वर्क परमिट के लिए एलिजिबल हुए। हैंसन कॉलेज 20 सालों से इंटरनेशनल स्टूडेंट्स को लाइफ चेंजिंग अपॉर्चुनिटीज प्रदान कर रहे हैं। मे इनटेक 2024 के लिए आपको मौका मिल सकता है $2,000 की स्कॉलरशिप जीतने का, एप्लीकेशन फीस माफ होने का, क्विक एलओए, टर्न अराउंड और ऑन कैंपस जॉब अपॉर्चुनिटीज का। डोंट मिस दिस अपॉर्चुनिटी। अभी ही एनरोल हुए और अपने भविष्य को अपनी मुट्ठी में रखें। इंटरनेशनली रिकॉग्नाइज्ड और हाई क्वालिटी एजुकेशन का सुनहरा मौका अपने हाथों से ना जाने दें। अप्लाई ऑनलाइन एट www.hansoncollege.com या फिर कॉल करो 416-707-5096, दैट इज 416-707-5096। विजिट हैंसन कॉलेज टोरंटो और ब्रैम्पटन कैंपस।
स्टार्ट कर लीजिए अपनी फ्यूचर इन अ 2023 मस्टैंग मैक ई। वेदर आप लुक करें टू मैक्सिमाइज एक्सेलरेशन या फिर रेंज और समथिंग एल्स, देयर इज अ मस्टैंग मैक ई मॉडल दैट कैन पावर यू अप टू योर पेस। Right now, आप लीज करवा सकते हैं 2023 Mustang Mach-E Select AWD for $299 by weekly at 0.99% APR 48 months के लिए with $3,700 down payment including federal government incentive. Visit कर लीजिए your Toronto area Ford dealer today या फिर fordtoronto.ca for more details.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
बहुत बहुत शुक्रिया जी। और जी रुक करते हैं, सरा जी हमारे साथ कुछ स्पॉन्सर है कि हेडलाइंस की कर लें पहले?
हेडलाइंस प्लीज
जी। जी रुक करते हैं सिद्धा, हेडलाइंस पार्ट टू वाल। तो ਤੁਹਾਡੇ ਨਾਲ ਅਗਲੀ ਖਬਰ ਸਾਂਝੀ ਕਰ ਰਿਹਾ ਕੈਲੇਡਨ, ਜਿੱਥੇ ਕਿ ਇੱਕ ਐਕਸੀਡੈਂਟ ਦੀ ਖਬਰ ਮਿਲੀ ਹੈ। ਔਰ ਕੈਲੇਡਨ ਦੇ ਵਿੱਚ ਹੋਏ ਇਸ ਐਕਸੀਡੈਂਟ ਦੇ ਵਿੱਚ ਇੱਕ ਗੱਡੀ ਜਿਹੜੀ ਸੀਗੀ ਉਹਦੇ ਵਿੱਚ ਡਰਾਈਵਰ ਔਰ ਪੈਸੇਂਜਰ ਦੋਨਾਂ ਦੀ ਜਿਹੜੀ ਆ ਉਹ ਡੈਥ ਹੋ ਗਈ ਆ। ਦੂਸਰੀ ਜਿਹੜੀ ਗੱਡੀ ਸੀਗੀ ਉਹਦੇ ਵਿੱਚ ਇੱਕ ਜਿਹੜੇ ਨੂੰ ਹਸਪੀਟਲ ਜਿਹੜਾ ਉਹ ਪਹੁੰਚਾਇਆ ਗਿਆ ਹੈਗਾ, ਉਹਨਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਪਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੋ ਜਣਿਆਂ ਦੀ ਜਿਹੜੀ ਡੈਥ ਹੈ ਉੱਥੇ ਹੀ ਔਨ ਦਾ ਸਪੋਟ ਹੋ ਗਈ ਸੀਗੀ। ਅਸੀਂ ਹੋਰ ਜਾਣਕਾਰੀ ਅੱਗੇ ਨਾਲ ਸ਼ੇਅਰ ਕਰਾਂਗੇ। ਔਰ ਵਾਈ ਮੀਡੀਆ ਦੀ ਟੀਮ ਅੱਜ ਅਲੱਗ ਅਲੱਗ ਏਰੀਆਜ਼ ਵਿੱਚ ਪਹੁੰਚੀ ਹੋਈ ਹੈ। ਸਭ ਤੋਂ ਪਹਿਲਾਂ ਤੇ ਅਸੀਂ ਜ਼ਿਕਰ ਕਰਾਂਗੇ ਕਿ ਅੱਜ ਬ੍ਰੈਂਪਟਨ ਸਿਟੀ ਹਾਲ ਦੇ ਵਿਚ ਵਾਈ ਮੀਡੀਆ ਦੀ ਟੀਮ ਉੱਥੇ ਪਹੁੰਚੀ ਹੋਈ ਹੈ ਅੱਜ ਬ੍ਰੈਂਪਟਨ ਦੇ ਵਿਚ, ਜਿੱਥੇ ਕਿ ਇੱਕ ਬੇਸਮੈਂਟ ਨੂੰ ਲੈ ਕੇ ਨਵੇਂ ਕਾਨੂੰਨ ਬਣਾਉਣ ਦੀ ਜਿਹੜੀ ਹੈ ਉਹ ਗੱਲਬਾਤ ਕੀਤੀ ਜਾ ਰਹੀ ਹੈ, ਸੋ ਉੱਥੇ ਵਾਈ ਮੀਡੀਆ ਦੀ ਟੀਮ ਮੌਜੂਦ ਹੈ। ਕੀ ਉੱਥੇ ਡਿਵੈਲਪਮੈਂਟ ਹੋ ਰਹੀਆਂ ਨੇ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ, ਜਿੱਥੇ ਬ੍ਰੈਂਪਟਨ ਦੇ ਕੁਝ ਰੈਜ਼ੀਡੈਂਟਸ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈਗੀ ਹੈ ਕਿ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ ਜਾ ਰਿਹਾ ਬ੍ਰੈਂਪਟਨ ਦੇ ਵਿਚ ਉਹ ਨਾ ਲਿਆਂਦਾ ਜਾਵੇ, ਔਰ ਇਹਦੇ ਬਾਰੇ ਜਿਹੜੇ ਲੋਕ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ, ਸਰਕਾਰ ਇਹਦੇ ਬਾਰੇ ਕੀ ਕਹਿ ਰਹੀ ਹੈਗੀ ਹੈ, ਉਹ ਸਾਰੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਸੋ ਜਿੱਥੇ ਅਸੀਂ ਇਹ ਵੀ ਜ਼ਿਕਰ ਕਰ ਦਈਏ ਕਿ ਅੱਜ ਸਾਡੀ ਕੋਸ਼ਿਸ਼ ਹੋਏਗੀ ਵਾਈ ਮੀਡੀਆ ਦੀ ਟੀਮ ਦੀ ਕਿ ਜੋ ਅੱਜ ਬ੍ਰੈਂਪਟਨ ਸਿਟੀ ਹਾਲ ਦੇ ਵਿਚ ਇਹ ਸਾਰਾ ਕੁਝ ਹੋ ਰਿਹਾ, ਇਹਦੇ ਵਿਚ ਮੈਂ ਦੱਸਵਾਂ ਕਿ ਕਾਫੀ ਦੇਰ ਤੋਂ ਇਹਦੇ ਬਾਰੇ ਚੱਲ ਰਿਹਾ ਜਿਹੜਾ ਨਵਾਂ ਕਾਨੂੰਨ ਹੈ RRL, ਇਹਨੂੰ ਬ੍ਰੈਂਪਟਨ ਨੇ ਪਹਿਲਾਂ ਕਹਿ ਦਿੱਤਾ ਸੀਗਾ ਕਿ ਜੀ ਇਹਨੂੰ ਰੀਲਾਂਚ ਕੀਤਾ ਜਾਏਗਾ, ਸੋ ਇਹਦੇ ਵਾਸਤੇ ਜਿਹੜੀ ਇੱਕ ਡੈਲੀਗੇਸ਼ਨ ਹੈ ਜੋ ਇਹਨੂੰ ਅਪੋਜ਼ ਕਰ ਰਹੀ ਹੈਗੀ ਹੈ, ਉਹਨਾਂ ਦਾ ਕਹਿਣਾ ਹੈ ਕਿ ਸਹੀ ਨਹੀਂ ਹੈ, ਸੋ ਉਹ ਵੀ ਉੱਥੇ ਪਹੁੰਚ ਰਹੇ ਨੇ, ਜਿਹੜੇ ਕੁਝ ਲੋਕ ਇਹਦੇ ਹੱਕ ਚ ਨੇ ਉਹ ਵੀ ਆਪਣੇ ਵਿਚਾਰ ਜਿਹੜੇ ਨੇ ਦੇ ਰਹੇ ਨੇ। ਸੋ ਕਿਆ ਸਿਟੀ ਆਫ ਬ੍ਰੈਂਪਟਨ ਦੀ ਜਿਹੜੀ ਹੈ ਕਮੇਟੀ ਆਫ ਕੌਂਸਲ ਹੈ ਅੱਜ ਸਵੇਰੇ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਈ ਹੈ, ਸੋ ਅਸੀਂ ਦੱਸ ਦਈਏ ਕਿ ਉਹਦੇ ਵਿਚ ਸਾਡੀ ਟੀਮ ਵਾਈ ਮੀਡੀਆ ਦੀ ਟੀਮ ਲਗਾਤਾਰ ਫਿਰ ਤੁਹਾਨੂੰ ਪੂਰੀ ਡਿਟੇਲ ਰਿਪੋਰਟ ਸ਼ਾਮ ਨੂੰ ਪੇਸ਼ ਕਰਾਂਗੇ ਚੈਨਲ ਵਾਈ ਦੇ ਉੱਤੇ ਕਿ ਕੀ ਇਹ ਮਾਮਲਾ ਹੋ ਰਿਹਾ RRL ਜਿਹੜਾ ਬੇਸਮੈਂਟਸ ਨੂੰ ਲੀਗਲਾਈਜ਼ ਕਰਨ ਦੀ ਗੱਲ ਹੋ ਰਹੀ ਹੈ, ਫੀਸ ਦੀ ਵੀ ਗੱਲ ਹੋ ਰਹੀ ਹੈ, ਸੋ ਉਹਦੇ ਵਾਸਤੇ ਪਹਿਲਾਂ ਵੀ ਬਹੁਤ ਜ਼ਿਆਦਾ ਡਿਸਕਸ਼ਨ ਹੋਈ ਸੀਗੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਸਾਡੀ ਵਾਈ ਮੀਡੀਆ ਦੀ ਟੀਮ ਪਹੁੰਚੀ ਹੋਈ ਹੈ ਅੱਜ ਇੱਕ ਆਟੋ ਥੈਫਟ ਸਮਿਟ ਜਿਹੜਾ ਕਿ ਅਪੀਲ ਪੁਲਿਸ ਦੁਆਰਾ ਕਰਵਾਇਆ ਜਾ ਰਿਹਾ, ਇਹ ਦੂਸਰਾ ਆਟੋ ਥੈਫਟ ਸਮਿਟ ਹੈ ਜੋ ਅਪੀਲ ਪੁਲਿਸ ਦੁਆਰਾ ਕਰਵਾਇਆ ਜਾ ਰਿਹਾ ਹੈਗਾ। ਇਹਦੇ ਵਿਚ ਅਸੀਂ ਜ਼ਿਕਰ ਕਰ ਦਈਏ ਕਿ ਜਿੱਥੇ ਕਿ ਨਾ ਸਿਰਫ ਸਾਡੇ ਅਪੀਲ ਪੁਲਿਸ ਦੇ ਚੀਫ ਨੇ, ਇਸ ਤੋਂ ਇਲਾਵਾ ਗਵਰਨਮੈਂਟ ਲੈਵਲ ਦੇ ਬੜੇ ਸਾਰੇ ਅਧਿਕਾਰੀ ਨੇ ਔਰ ਹੋਰ ਬਹੁਤ ਸਾਰੇ ਅਧਿਕਾਰੀ ਜਿਹੜੇ ਨੇ ਉਹ ਉੱਥੇ ਪਹੁੰਚੇ ਹੋਏ ਨੇ। ਸੋ ਸਾਡੀ ਜਿਹੜੀ ਟੀਮ ਹੈਗੀ ਹੈ ਵਾਈ ਮੀਡੀਆ ਦੀ, ਉੱਥੇ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਇਕੱਠੀ ਕਰ ਰਹੇ ਹਾਂ ਕਿ ਜਿਹੜਾ ਇਹ ਅਪੀਲ ਪੁਲਿਸ ਦੁਆਰਾ ਆਟੋ ਥੈਫਟ ਸਬਮਿਟ ਕਰਵਾਇਆ ਜਾ ਰਿਹਾ ਹੈ, ਦੂਸਰਾ ਹੈ, ਇਹਦੇ ਵਿਚ ਕਿਸ ਕਿਸ ਤਰ੍ਹਾਂ ਦੀ ਡਿਸਕਸ਼ਨ ਹੁੰਦੀ ਹੈ, ਕੀ ਇਹਦੇ ਵਿਚ ਫੈਸਲੇ ਹੁੰਦੇ ਨੇ, ਇਹਦੀ ਸਾਰੀ ਡਿਟੇਲ ਰਿਪੋਰਟ ਵੀ ਅਸੀਂ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਔਰ ਇਸ ਤੋਂ ਬਾਅਦ ਅਸੀਂ ਤੁਹਾਡੀ ਖਬਰ ਸਾਂਝੀ ਕਰ ਰਹੇ ਹੈਗੇ ਹਾਂ, ਸਿੱਧੂ ਮੂਸੇਵਾਲਾ ਉਹਨਾਂ ਦੇ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ। ਹੁਣ ਸਵਾਲ ਉਹਨਾਂ ਨੂੰ ਪੁੱਛੇ ਜਾ ਰਹੇ ਸੀਗੇ ਕਿ ਜਿਹੜਾ ਉਹਨਾਂ ਦੇ ਜਿਹੜਾ ਬੱਚਾ ਹੋਇਆ ਹੈ ਉਹ ਉਹਨਾਂ ਦੀ ਜਿਹੜੀ ਵਾਈਫ ਹੈਗੀ ਹੈ ਬਲਕੌਰ ਸਿੰਘ ਜੀ ਦੀ ਵਾਈਫ, ਉਹਨਾਂ ਦੀ ਉਮਰ 58 ਸਾਲ ਹੈ। ਹੁਣ ਇਸ ਮਾਮਲੇ ਦੇ ਵਿਚ ਜਿਹੜੇ ਬਲਕੌਰ ਸਿੰਘ ਹੈਗੇ ਨੇ ਉਹ ਕਾਫੀ ਜ਼ਿਆਦਾ ਅਸੀਂ ਦੇਖਿਆ ਕਿ ਖਫਾ ਸੀਗੇ, ਉਹਨਾਂ ਨੇ ਆਪਣਾ ਸਾਰਾ ਗੁੱਸਾ ਜਿਹੜਾ ਉਹ ਪੰਜਾਬ ਦੀ ਗਵਰਨਮੈਂਟ ਦੇ ਉੱਤੇ ਕੱਢ ਦਿੱਤਾ। ਔਰ ਬਲਕੌਰ ਸਿੰਘ ਉਹਨਾਂ ਨੇ ਜਦੋਂ ਇਹ ਸਾਰੀ ਗੱਲਬਾਤ ਕੀਤੀ ਤੇ ਬਲਕੌਰ ਸਿੰਘ ਉਹਨਾਂ ਦੇ ਐਲੀਗੇਸ਼ਨ ਸੀਗੇ ਕਿ ਉਹਨਾਂ ਨੂੰ ਪੰਜਾਬ ਗਵਰਨਮੈਂਟ ਜਿਹੜੀ ਉਹ ਟੋਰਚਰ ਕਰ ਰਹੀ ਹੈ, ਔਰ ਬਲਕੌਰ ਸਿੰਘ ਉਹਨਾਂ ਨੇ ਤੇ ਧਮਕੀ ਭਰੇ ਲੈ ਜੇ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਕਿ ਜੇ ਹੁਣ ਤੁਸੀਂ ਸਾਡੇ ਨਾਲ ਕੋਈ ਟਰਬਲ ਕ੍ਰੀਏਟ ਕਰਨੀ ਹੈ ਤਾਂ ਫਿਰ ਆ ਜਾਓ, ਫਿਰ ਅਸੀਂ ਵੀ ਦੇਖ ਲਾਂਗੇ ਕੀ ਕਰਨਾ ਹੈ। ਸੋ ਬਲਕੌਰ ਸਿੰਘ ਜਿਹੜੇ ਨੇ ਕਾਫੀ ਜ਼ਿਆਦਾ ਗੁੱਸੇ ਸੀਗੇ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਸਿੱਧੂ ਮੂਸੇਵਾਲਾ ਦੀ ਡੈਥ ਤੋਂ ਬਾਅਦ ਇਹ ਘਰ ਦੇ ਵਿਚ ਖੁਸ਼ੀਆਂ ਬੜੀ ਮੁਸ਼ਕਿਲ ਨਾਲ ਆਈਆਂ ਨੇ, ਲੇਕਿਨ ਜਿਹੜੀ ਉਹਨਾਂ ਦੀ ਵਾਈਫ ਹੈ ਉਹਨਾਂ ਦੀ ਉਮਰ ਜਿਹੜੀ ਹੈ ਉਹ 58 ਸਾਲ ਹੈ, ਉਹਨੂੰ ਲੈ ਕੇ ਚਰਚਾ ਚੱਲ ਰਹੀ। ਸੁਣ ਲਓ ਮਾਮਲਾ ਕੀ ਹੈ, ਬੈਕਗਰਾਉਂਡ ਇਹ ਹੈ, ਅਸੀਂ ਤੁਹਾਡੇ ਨਾਲ ਵੀਡੀਓ ਚੈਨਲ ਵਾਈ ਦੇ ਉੱਤੇ ਲਗਾਤਾਰ ਸ਼ੇਅਰ ਕਰ ਹੀ ਰਹੇ ਹਾਂ, ਜਿਹਦੇ ਵਿਚ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਫਾਦਰ ਬਲਕੌਰ ਸਿੰਘ ਜਿਹੜੇ ਆ ਉਹ ਗੁੱਸੇ ਚ ਸੀਗੇ ਔਰ ਪੰਜਾਬ ਗਵਰਨਮੈਂਟ ਨੂੰ ਵੀ ਬੁਰਾ ਭਲਾ ਕਹਿ ਰਹੇ ਸੀ, ਲੇਕਿਨ ਅੱਜ ਇੱਕ ਨਵੀਂ ਡਿਵੈਲਪਮੈਂਟ ਜਿਹੜੀ ਸਾਹਮਣੇ ਹੋਈ ਹੈ ਉਹ ਵੀ ਤੁਹਾਡੇ ਨਾਲ ਮੈਂ ਅੱਗੇ ਚੱਲ ਕੇ ਜ਼ਰੂਰ ਸ਼ੇਅਰ ਕਰਾਂਗਾ ਕਿ ਨਵੀਂ ਡਿਵੈਲਪਮੈਂਟ ਕੀ ਹੈ।
ਖਾਸ ਕਰਕੇ ਸੀਐਮ ਸਾਹਿਬ ਨੂੰ ਜੀ, ਕਿਰਪਾ ਕਰਕੇ ਸਾਨੂੰ ਡਾਕੂਮੈਂਟ ਪੇਸ਼ ਕਰੋ, ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਣ। ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਸੀਐਮ ਸਾਹਿਬ ਨੂੰ, ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਹਾ ਤਰਸ ਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ। ਮੈਂ ਇੱਥੋਂ ਦਾ ਰਹਿਣ ਵਾਲਾ, ਮੈਂ ਇੱਥੇ ਰਹੂੰਗਾ, ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ, ਮੈਂ ਹਰ ਜਗ੍ਹਾ ਤੇ ਪਹੁੰਚੂਗਾ, ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ। ਤਾਂ ਮੈਂ ਤੁਹਾਨੂੰ ਇੱਕ ਸੱਤ ਸ਼ਬਦਾਂ ਚ ਇਹ ਗੱਲ ਕਹਿੰਦਾ, ਕਿਉਂਕਿ ਮੈਂ ਦੁਖੀ ਬਹੁਤ ਹਾਂ, ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਕਰਨ ਲੈਂਦੇ ਹੋ, ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ, ਤੁਹਾਡੇ ਜਿਹੜੇ ਪਾਛੂ ਨੇ, ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਉੱਥੋਂ ਉਸ ਪੈਸੇ ਤੇ ਰੋਕਿਆ ਨਹੀਂ ਜਾਂਦਾ। ਮੈਂ ਤੁਹਾਨੂੰ ਬੜੇ ਸਖ਼ਤ ਸ਼ਬਦਾਂ ਚ ਕਹਿੰਦਾ, ਤੁਸੀਂ ਜੇ ਹੱਥ ਪਾਓਗੇ ਸੁਮਾਰ ਕੇ ਪਾਇਓ, ਠੀਕ ਹੈ। ਮੈਂ ਜੂ ਕਰਨ ਲੈਣ ਵਾਲੇ ਚੋਂ ਨਹੀਂ, ਮੈਂ ਜਾਣ ਦੇ ਸਕਦਾ, ਮੈਂ ਪਿੱਛੇ ਹਟਣ ਚੋਂ ਨਹੀਂ। ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ, ਮੇਰੇ ਪੁੱਤਰੇ ਜਿੰਨਾ 28 ਸਾਲ ਦੀ ਜ਼ਿੰਦਗੀ ਜੂਈ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੂਈ, ਮੈਂ ਇੱਕ ਸਾਬਕਾ ਫੌਜੀ ਹਾਂ, ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ। ਔਰ ਮੈਂ ਤੁਹਾਨੂੰ ਯਕੀਨ ਵੀ ਦਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂੰਗਾ। ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਅਗਰ ਮੈਂ ਕੀਤੀ ਹੋਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ। ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਪਹਿਲਾਂ ਮੇਰੇ ਤੇ FIR ਕੱਟੋ, ਫੜ ਕੇ ਮੈਨੂੰ ਅੰਦਰ ਦਿਓ, ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਦਾ ਵਿਸ਼ਵਾਸ ਦੇਣ ਵਾਲੇ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇੱਥੋਂ ਸਾਫ਼ ਵਾਰੀ ਨਿਕਲ ਕੇ ਦਿਖਾਊਂਗਾ ਤੁਹਾਨੂੰ।
ਹੁਣ ਇਹ ਮਾਮਲਾ ਕੀ ਹੈ? ਮਾਮਲਾ ਹੈ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਜਿਹੜੇ ਮਦਰ ਨੇ ਚਰਨ ਕੌਰ ਜੀ ਔਰ ਉਹਨਾਂ ਦੇ ਫਾਦਰ ਬਲਕੌਰ ਸਿੰਘ ਜੀ, ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਪਿਛਲੇ ਸੈਟਰਡੇ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਲੜਕਾ ਹੋਇਆ। ਹੁਣ ਇਹ ਜਿਹੜਾ ਲੜਕਾ ਹੈ ਇਹ IVF ਟ੍ਰੀਟਮੈਂਟ ਦੇ ਜ਼ਰੀਏ ਉਹਨਾਂ ਨੇ ਇਹ ਬੇਬੀ ਬੋਆਏ ਉਹਨਾਂ ਦੇ ਘਰ ਆਇਆ। ਹੁਣ ਚਰਨ ਕੌਰ ਜੀ ਦੀ ਜਿਹੜੀ ਸਿੱਧੂ ਮੂਸੇਵਾਲਾ ਸਾਹਿਬ ਦੀ ਜਿਹੜੀ ਮਦਰ ਹੈ ਉਹਨਾਂ ਦੀ ਉਮਰ ਹੈਗੀ 58 ਸਾਲ, 58 ਈਅਰ ਓਲਡ। ਹੁਣ ਇੰਡੀਆ ਦੇ ਵਿੱਚ ਜਿਹੜੀ ਇਹਦੀ ਲਿਮਿਟ ਹੈਗੀ ਹੈ, ਏਜ ਲਿਮਿਟ ਹੈ IVF ਦੀ, ਜਿਹੜੀ ਤੁਸੀਂ ਜੇ ਤੁਸੀਂ ਇਹ ਟ੍ਰੀਟਮੈਂਟ ਕਰਾਉਣਾ ਹੈ ਤੇ ਏਜ ਲਿਮਿਟ ਹੈ 21 ਸਾਲ ਤੋਂ ਲੈ ਕੇ 50 ਸਾਲ ਤੱਕ। ਹੁਣ ਇਹ ਅੰਡਰ ਸੈਕਸ਼ਨ 21GI ਇਹ ਜਿਹੜਾ ਉਹਦੇ ਤਹਿਤ ਆਉਂਦਾ, ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021, ਉਹਦੇ ਵਿੱਚ ਏਜ ਜਿਹੜੀ ਹੈ ਉਹ ਤੈਅ ਕੀਤੀ ਗਈ ਸੀ। ਹੁਣ ਜਦੋਂ ਇਹਨਾਂ ਨੇ ਅਨਾਊਂਸ ਕੀਤਾ ਆਪਣੇ ਬੇਟੇ ਦੇ ਜਿਹੜਾ ਜਨਮ ਹੈ ਇਹਨਾਂ ਨੇ ਅਨਾਊਂਸ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਗਵਰਨਮੈਂਟ ਵੱਲੋਂ ਇਨਕੁਆਇਰੀ ਕੀਤੀ ਗਈ ਤੇ ਬਲਕੌਰ ਸਿੰਘ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਹਰਾਸ ਕਰ ਰਹੀ ਹੈ, ਚੈਲੰਜ ਵੀ ਕਰ ਦਿੱਤਾ। ਸਾਰੀ ਗੱਲਬਾਤ ਤੁਸੀਂ ਸੁਣੀ ਲਈ। ਹੁਣ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜੀ ਚਿੱਠੀ ਆਈ ਹੈ ਇਨਕੁਆਇਰੀ ਹੋ ਰਹੀ ਹੈ, ਸੈਂਟਰ ਗਵਰਨਮੈਂਟ ਕਰ ਰਹੀ ਹੈ, ਇਹ ਪੰਜਾਬ ਸਰਕਾਰ ਉਹਨਾਂ ਨੂੰ ਹਰਾਸ ਨਹੀਂ ਕਰ ਰਹੀ। ਸੋ ਪੰਜਾਬ ਸਰਕਾਰ ਤੇ ਕਿਉਂ ਗੁੱਸਾ ਕਰ ਰਹੇ ਨੇ? ਸੈਂਟਰ ਗਵਰਨਮੈਂਟ ਵੱਲੋਂ ਇਨਵੈਸਟੀਗੇਸ਼ਨ ਹੋ ਰਹੀ ਹੈ। ਸੈਂਟਰ ਗਵਰਨਮੈਂਟ ਦਾ ਕਹਿਣਾ ਹੈ ਕਿ ਜੀ ਬਿਲਕੁਲ IVF ਦੀ ਏਜ ਲਿਮਿਟ 21 ਸਾਲ ਤੋਂ 50 ਸਾਲ ਹੈ, ਵਾਈਫ ਇਹਨਾਂ ਦੀ 58 ਸਾਲ ਦੀ, 58 ਈਅਰ ਓਲਡ, ਤਾਂ ਇਸ ਕਾਰਨ ਉਹ ਸਵਾਲ ਜਿਹੜੇ ਉਹ ਪੁੱਛ ਰਹੇ ਨੇ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਸਿੱਧੂ ਮੂਸੇਵਾਲਾ ਸਾਹਿਬ ਜਿਨ੍ਹਾਂ ਦਾ ਕਿ ਕਤਲ ਅਸੀਂ ਸਾਰੇ ਜਾਣਦੇ ਹਾਂ, May 29, 2022 May 29, 2022 ਦੇ ਵਿੱਚ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਦੁਬਾਰਾ ਤੋਂ, ਇਹਨਾਂ ਦੇ ਫਾਦਰ ਸਾਹਿਬ ਦਾ ਕਹਿਣਾ ਹੈ ਕਿ ਦੁਬਾਰਾ ਤੋਂ ਸ਼ੁਭਦੀਪ ਸਿੰਘ ਯਾਨੀ ਕਿ ਸਿੱਧੂ ਮੂਸੇਵਾਲਾ ਸਾਹਿਬ ਦੁਬਾਰਾ ਤੋਂ ਉਹਨਾਂ ਦੇ ਘਰ ਇਸ ਬੱਚੇ ਦੇ ਰੂਪ ਦੇ ਵਿੱਚ ਆ ਗਏ ਨੇ। ਹੁਣ ਕਿਆ ਚਰਨ ਕੌਰ ਜੀ ਜਿਨ੍ਹਾਂ ਦੀ ਉਮਰ 58 ਸਾਲ ਹੈ ਲੀਗਲੀ ਇਹ ਕਰ ਸਕਦੇ ਸੀਗੇ? ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਦਾ ਕਹਿਣਾ ਕਿ ਸਾਰਾ ਕੁਝ ਕੰਪਲੀਟਲੀ ਲੀਗਲ ਹੈ ਔਰ ਉਹਨਾਂ ਨੂੰ ਸਮੇਂ ਦਿੱਤਾ ਜਾਵੇ ਉਹ ਸਾਰਾ ਕੁਝ ਸਾਬਤ ਕਰ ਦੇਣਗੇ ਕਿ ਸਭ ਕੁਝ ਲੀਗਲ ਹੈ। ਸੋ ਇਸ ਖਬਰ ਤੇ ਪੰਜਾਬ ਬਰਕਰਾਰ ਹੈ, ਕੁਝ ਵਕੀਲਾਂ ਦੀ ਰਾਏ ਵੀ ਅਸੀਂ ਤੁਹਾਨੂੰ ਪੇਸ਼ ਕਰਾਂਗੇ, ਹੈਲਥ ਮਿਨਿਸਟਰੀ ਕੀ ਕਹਿ ਰਹੀ ਹੈ, ਕਾਫੀ ਚੀਜ਼ਾਂ ਹੈ ਇਹਦੇ ਵਿੱਚ, ਉਹ ਮੈਂ ਅੱਗੇ ਚੱਲ ਕੇ ਕੁਝ ਹੋਰ ਡਿਟੇਲਸ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਆਖਿਰਕਾਰ ਫਿਰ ਸੈਂਟਰ ਗੌਰਮੈਂਟ ਨੇ ਚਿੱਠੀ ਕਿਉਂ ਭੇਜੀ ਜੇ ਸਿੱਧੂ ਮੂਸੇਵਾਲਾ ਸਾਹਿਬ ਕਹਿ ਰਹੇ ਨੇ ਕਿ ਸਾਰਾ ਕੁਝ ਸਹੀ ਹੈ ਤੇ ਫਿਰ ਇਹਦੇ ਵਿੱਚ ਕਾਨੂੰਨੀ ਮਾਹਿਰ ਕੀ ਕਹਿ ਰਹੇ ਨੇ ਕਿ ਇਹ ਪੋਸੀਬਲ ਹੋ ਸਕਦਾ ਨਹੀਂ ਹੋ ਸਕਦਾ, ਇਹਦੀ ਵੀ ਇੱਕ ਰਿਪੋਰਟ ਅੱਗੇ ਚੱਲ ਕੇ ਪੇਸ਼ ਕਰਾਂਗੇ। ਤੇ ਅਕਾਲੀ ਦਲ ਔਰ BJP ਦੇ ਵਿੱਚ ਕਿਆ ਗਠਬੰਧਨ ਹੋ ਜਾਏਗਾ? ਇਸ ਮਾਮਲੇ ਦੇ ਉੱਤੇ ਜੋ ਤਾਜ਼ਾ ਰਿਪੋਰਟ ਆ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ 2 ਜਾਂ 3 ਦਿਨ ਦਾ ਸਮਾਂ ਦਿਓ, 2-3 ਦਿਨ ਦੇ ਸਮੇਂ ਦੇ ਵਿੱਚ ਜਿਹੜਾ ਅਕਾਲੀ ਦਲ ਔਰ BJP ਦੇ ਗਠਬੰਧਨ ਦੇ ਬਾਰੇ ਜਿਹੜੀ ਅਨਾਊਂਸਮੈਂਟ ਹੈ ਉਹ ਕੀਤੀ ਜਾ ਸਕਦੀ ਹੈ। ਔਰ ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿੱਥੇ ਇੱਕ ਤਰਫ ਸਿਆਸੀ ਪਾਰਾ ਪੂਰੀ ਤਰ੍ਹਾਂ ਸਰਗਰਮ ਹੈ, UP ਦੀਆਂ ਸੀਟਾਂ ਦੇ ਉੱਤੇ ਕਾਂਗਰਸ ਕੀ ਫੈਸਲਾ ਲੈ ਰਹੀ ਹੈ, ਨਿਗਾਹਾਂ ਸਭ ਦੀਆਂ ਲੱਗੀਆਂ ਹੋਈਆਂ ਨੇ ਰਾਏਬਰੇਲੀ ਅਮੇਠੀ ਦੀਆਂ ਸੀਟਾਂ ਦੇ ਉੱਤੇ। BJP ਕਿਹਨੂੰ ਲੈ ਕੇ ਆਏਗੀ? ਨੁਪੁਰ ਸ਼ਰਮਾ ਦਾ ਨਾਮ ਵੀ ਚਰਚਾ ਦੇ ਵਿੱਚ ਚੱਲ ਰਿਹਾ ਹੈਗਾ ਰਾਏਬਰੇਲੀ ਦੇ ਵਿੱਚ, ਕਿਆ ਨੁਪੁਰ ਸ਼ਰਮਾ ਉੱਥੇ ਸਹੀ ਕੈਂਡੀਡੇਟ ਹੋਣਗੇ, ਇਹਦੇ ਬਾਰੇ ਵੀ ਕਾਫੀ ਚਰਚਾ ਇਸ ਵੇਲੇ ਚੱਲ ਰਹੀ ਹੈ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜਿਹੜਾ ਇਹ ਪੋਲੀਟੀਕਲ ਸੈਂਸੈਕਸ ਹੈ ਜੋ ਅਸੀਂ ਲਗਾਤਾਰ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਜਿਹੜੇ ਅਲਾਇੰਸਿਸ ਤੋਂ ਬਾਅਦ ਕੀ ਕੁਝ ਹੋ ਰਿਹਾ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਹੁਣ ਜਿਹੜਾ ਆਓ ਸੁਣਦੇ ਹਾਂ ਕਿ ਦੋਨੋਂ ਤਰਫ਼ ਦੇ ਜਿਹੜੇ ਲੀਡਰਸ ਨੇ ਉਹ ਇਸ ਵੇਲੇ ਕੀ ਬਿਆਨ ਦੇ ਰਹੇ ਨੇ।
ਬੜਾ ਅੰਦਰ ਕੀ ਬਾਤ ਬਤਾਤਾ ਹੂੰ, ਮੀਡੀਆ ਮੈਂ ਨਹੀਂ ਜਾਣੀ ਚਾਹੀਏ। ਮੈਂ ਸਰਕਾਰ ਮੈਂ ਇੱਕ ਵਾਰ ਕਹਾ ਆ ਕਰਕੇ ਨਿਆ ਯਹਾਂ ਆਇਆ ਥਾ ਦਿੱਲੀ, ਯਹਾਂ ਕਾ ਕਲਚਰ ਕਾ ਜ਼ਿਆਦਾ ਪਤਾ ਨਹੀਂ ਥਾ ਮੁਝੇ, ਬਾਹਰ ਕਾ ਵਿਅਕਤੀ ਥਾ। ਮੈਨੇ ਸਰਕਾਰ ਸੇ ਕਹਾ ਮੈਂ ਕਿਹਾ ਐਸਾ ਕਰੋ ਭਾਈ, ਤੁਹਾਰੇ ਯਹਾਂ ਐਸੇ ਪ੍ਰੋਬਲਮ ਡਿਪਾਰਟਮੈਂਟ ਜੋ ਲੰਬੇ ਸਮੇਂ ਸੇ ਅਟਕੇ ਪੜੇ ਹੈ, ਲਟਕੇ ਪੜੇ ਹੈ, ਤੁਮ ਲੋਗ ਕੋਸ਼ਿਸ਼ ਕਰ ਰਹੇ ਹੋ ਲੇਕਿਨ ਸੋਲੂਸ਼ਨ ਨਹੀਂ ਆ ਰਹਾ ਹੈ, ਐਸੇ ਆਈਡੈਂਟੀਫਾਈ ਕਰੋ। ਮੈਂ ਦੇਸ਼ ਕੇ ਨੌਜਵਾਨੋਂ ਕੋਈ ਪ੍ਰੋਬਲਮ ਦੂੰਗਾ, ਉਨਕੋ ਕਹੂੰਗਾ ਹੈਕੇਥਨ ਕਰੋ ਔਰ ਇਸਕਾ ਮੁਝੇ ਸੋਲੂਸ਼ਨ ਦੋ। ਇਹ ਜੋ ਮੈਂ ਸਰਕਾਰ ਮੈਂ ਕਾਮ ਕਰਤਾ ਹੂੰ, ਥੋੜਾ ਅੰਦਰ ਕੀ ਬਾਤ ਬਤਾਤਾ ਹੂੰ, ਮੀਡੀਆ ਮੈਂ ਨਹੀਂ ਜਾਣੀ ਚਾਹੀਏ। ਮੈਂ ਸਰਕਾਰ ਮੈਂ ਇੱਕ ਵਾਰ ਕਹਾ ਆ ਕਰਕੇ ਨਿਆ ਯਹਾਂ ਆਇਆ ਥਾ ਦਿੱਲੀ, ਯਹਾਂ ਕਾ ਕਲਚਰ ਕਾ ਜ਼ਿਆਦਾ ਪਤਾ ਨਹੀਂ ਥਾ ਮੁਝੇ, ਬਾਹਰ ਕਾ ਵਿਅਕਤੀ ਥਾ। मैंने सरकार से कहा मर का ऐसा करो भाई, तुम्हारे यहाँ ऐसे प्रॉब्लम डिपार्टमेंट में जो लंबे समय से अटके पड़े हैं, लटके पड़े हैं, तुम लोग कोशिश कर रहे हो लेकिन सॉल्यूशन नहीं आ रहा है, ऐसे आइडेंटिफाई करो और मैं देश के नौजवानों को एक प्रॉब्लम दूंगा, उनको कहूंगा हैकेथॉन करो और इसका मुझे सॉल्यूशन दो। तो खैर हमारे बाबू लोग तो बहुत बहुत पढ़े लिखे लोग रहते हैं, अरे साहब कोई जरूरत नहीं, हमारा 20 साल का अनुभव। अरे मैंने कहा यार भी क्या जाता है, शुरू में मुझे बहुत रेजिस्टेंस था तो कोई मानने को ध्यान नहीं था कि हमारे यहाँ कुछ अटका हुआ है, हमारे यहाँ कुछ लटका हुआ है, हमारे यहाँ रुका हुआ कुछ है, हमारे सब कहने नहीं साहब सब बहुत बढ़िया चल रहा है। अरे मैंने कहा भाई बढ़िया चल रहा है तो भी तो रो वैल्यूएशन होगा, अच्छा नहीं होगा तो वो देखे करके क्या बढ़िया है, जाने दो बाहर। खैर बड़ी मुश्किल से सब डिपार्टमेंट ने मुझे बहुत पीछे पड़ गया तो निकाल निकाल करके दिया कि साहब ये एक समस्या है ये, तो टोटल लगा तो करीब 400 निकली। अब वो तो शायद मुझे लगता है 0.1% भी नहीं बताया होगा। मैंने देश के नौजवानों का हैकेथॉन किया और उनको समस्याएं दे दी, मैंने कहा इसका सॉल्यूशन लेकर आओ। आप हैरान हो जाएंगे जी, इतने बढ़िया सॉल्यूशन दिए उन्होंने, वे आउट दिए उन्होंने और करीब 70-80% आइडियाज उन बच्चों के सरकार ने अडॉप्ट कर लिए।
जिथे एक पासे मोदी साहब अपनी रैलीज दे विच अपने सरकार दे 10 साल दी वधिया कारगुजारी दा दावा कर रहे ने, लेकिन दूसरी तरफ राहुल गांधी साहब वल वधदे आ, उन्हां दा कहना हैगा है कि इन्हां दी कारगुजारी बिल्कुल सही नहीं है।
आज नरेंद्र मोदी के पास भ्रष्टाचार की मोनोपोली है, इलेक्टोरल बॉन्ड का सिस्टम निकाला। मैं आपको समझाता हूं, यहां पे जो छोटे छोटे सड़कों पे ना एक्सटॉर्शन चलता है, हफ्तेबाजी चलती है ना, वो नेशनल लेवल के कर रहे हैं ये लोग। मैं बता देता हूं चार तरीके की हो रही है। एक, पहले ये कॉन्ट्रैक्ट देते हैं, सरकार कॉन्ट्रैक्ट देगी और सीधा परसेंटेज लेगी, इलेक्ट्रॉनिक बॉन्ड देख लीजिए उसमें साफ है, कंपनी को कॉन्ट्रैक्ट मिलता है उसके एकदम बाद वो बीजेपी को हफ्ता देना शुरू कर देती है। दूसरा सीधा एक्सटॉर्शन, ईडी सीबीआई भेज देंगे, जैसे यहां पे मुंबई का एयरपोर्ट इनको चाहिए था, ईडी सीबीआई भेजी, एयरपोर्ट किसी और को पकड़ा दिया, सीधा एक्सटॉर्शन। तीसरा शेल कंपनी, जैसे यहां भी किसी ने कहा, अंबेडकर जी ने कहा कंपनी की प्रॉफिट ही नहीं है और उससे ज्यादा पैसा वो बीजेपी को दे रही है। और चौथा, कॉन्ट्रैक्ट देने के पहले पैसा दो कॉन्ट्रैक्ट लो। देखिए मैं आपको एक बात कहता हूं,
इस अलावा किसानों के मुद्दे के उत्ते भी सुखपाल खैरा साहब के ताजा बयान भी आए ने और किसान जिहड़े इस वेले प्रोटेस्ट कर रहे ने उन्हां दा भी कहना हैगा कि इस वेले कई तरह दी उन्हां दी मंगां ने की वो मन्या जा रहा है, क्या कर्जा माफ, जीएसटी और एमएसपी की गारंटी, एक किथे मामला खड़ा है। सुखपाल खैरा साहब के भी अहम बयान इस मुद्दे पर आए ने।
आज हमारे ऑल इंडिया किसान कांग्रेस की जो नई राष्ट्रीय एग्जीक्यूटिव बनी है उसकी मीटिंग थी नई दिल्ली में ऑल इंडिया कांग्रेस कमेटी के ऑफिस में, जो हमारी बेसिक जो हमारी पार्टी लीडरशिप ने, खड़गे जी ने, राहुल गांधी जी ने और तमाम लीडरशिप ने जो किसानों के लिए और खेत मजदूरों के लिए जो 5 गारंटीज उन्होंने आउटलाइन की हैं, आज इस कमेटी में हमने उनको एक्सेप्ट किया है, रेजोल्यूशन पास किया है कि इसका हमने स्वागत किया और देश के किसानों को बोलना चाहते हैं कि सबसे बड़ी बात जो अब भी हम बात कर रहे हैं, तो बहुत बड़ा आंदोलन किसानों की तरफ से हरियाणा के बॉर्डर के ऊपर भी चल रहा है। पिछले दिनों में एसकेएम ने यहां नेशनल कैपिटल में एक बहुत बड़ी गैदरिंग की और बीजेपी की सरकार को जो उनके पुराने वायदे थे वो सारे याद किए। तो ये पांच गारंटीज में सबसे बड़ा इम्पोर्टेंट पॉइंट जो डिमांड है सारी किसान ऑर्गेनाइजेशंस की सारे देश भर में वो था कि हमको जो हमारी फसलें हैं उन पर जो मिनिमम सपोर्ट प्राइस है दैट शुड बी मेड ए प्रॉपर लॉ, एक कानून बने कि कोई भी देश का चाहे वो गवर्नमेंट है चाहे कोई प्राइवेट परचेजर है चाहे कोई ट्रेडर है कोई एक्सपोर्टर है कोई भी आदमी है जो किसी किसान की फसल को जो निश्चित भाव है जो गवर्नमेंट ऑफ इंडिया अनाउंस करती है चाहे वो गेहूं का है चाहे धान का है चाहे गन्ने का है चाहे आलू का है, ये आने वाली जो 2024 के बाद हमारी इंडिया अलायंस की जो गवर्नमेंट बनेगी ये एमएसपी को एक प्रॉपर कानून बना करके सबको उसका देश भर के किसानों और खेत मजदूरों को उसका फायदा दिया जाएगा।
मीडिया ग्रुप वालों लगातार खबरों का जो सिलसिला है इसी तरह जारी है, तोड़ियां कॉल सीडियां भी ऑन देयर करांगे, साढ़े कुछ स्पॉन्सर्स वेट कर रहे हैं उन्होंने नाल भी गलबात करांगे और खबर काफी सारिया हो रही हैं वो भी तो शेयर करांगे। आईपीएल की शुरुआत होने जा रही है अगे चल के आईपीएल के बारे भी कुछ जिक्र जरूर करांगे। सो और तुसी भी तैयारी कर लो इस बार जिहड़ा वाई मीडिया वालों आईपीएल का बड़ा जबरदस्त असी प्रोग्राम तुहाडे लई रख्या वाई मीडिया बिग शॉट जिहदे विच स्पोर्ट्स की जबरदस्त नॉन स्टॉप कवरेज तुसी भी जे स्पॉन्सर करना चाहते हो तो जरूर करो वाई मीडिया बिग शॉट स्पोर्ट्स की जबरदस्त कवरेज आईपीएल दे मेन स्पॉन्सर रियल स्टेट का कोई सवाल पीके सबरवाल साहब इन्हां दा असीं शुक्रिया अदा करते हैं। इस तों अलावा आईसीआईसीआई बैंक कैनेडा साढ़े आईपीएल की सारी कवरेज दे वाई मीडिया बिग शॉट दे मेन स्पॉन्सर अगे चल के कुछ होर डिटेल शेयर करांगे। अगली कॉल जी रमेश इंदर चौहान साहब तुसी आउंदे हो जी गो अहेड।
ਹਾਂਜੀ ਯੂਜ਼ਵ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ।
ਮੇਰੀ ਆਵਾਜ਼ ਕਲੀਅਰ ਆ ਰਹੀ ਹੈ ਯੂਜ਼ਵ ਜੀ?
ਹਾਂਜੀ ਤੁਹਾਡੀ ਆਵਾਜ਼ ਕਲੀਅਰ ਆ ਰਹੀ ਜੀ।
ਹਾਂਜੀ ਯੂਜ਼ਵ ਜੀ ਨਿਊਜ਼ ਤੁਹਾਡੀ ਸਾਰੀ ਜਿਹੜੀ ਹੈ ਠੀਕ
ਹੋ ਰਹੀ ਹੈ। ਹੁਣ ਥੋੜੀ ਘਟ ਗਈ ਜੀ ਤੁਹਾਡੀ ਆਵਾਜ਼ ਹੁਣ ਘਟ ਗਈ ਪਹਿਲਾਂ ਥੋੜੀ ਠੀਕ ਸੀ ਤੁਸੀਂ ਫੋਨ ਦੇ ਕਰੀਬ ਆ ਜਾਓ।
ਹਾਂਜੀ ਇੱਕ ਸਕਿੰਟ ਯੂਜ਼ਵ ਜੀ ਕਹਿੰਦੇ ਹੁਣ ਠੀਕ ਹੈ ਜੀ?
ਹਾਂਜੀ ਹੁਣ ਠੀਕ ਹੈ ਜੀ ਬੈਟਰ ਪਲੀਜ਼।
ਹਾਂਜੀ ਉਹ ਯੂਜ਼ਵ ਜੀ ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਖਬਰ ਸੁਣੀਏ ਤੁਹਾਡੀ ਆਪਣੇ ਦੇਖੋ ਇਹਨੂੰ ਨਾ ਹੁਣ ਜਿਹੜਾ ਮੂਸੇ ਵਾਲੇ ਦੇ ਫਾਦਰ ਸਾਹਿਬ ਹੈ ਉਹਨਾਂ ਦੀ ਸਟੇਟਮੈਂਟ ਵੀ ਸੁਣ ਲਿੱਤੀ ਸਾਰਾ ਕੁਝ ਇਹਨੂੰ ਥੋੜਾ ਜਿਹਾ ਹੁਣ ਪੋਲੀਟੀਕਲ ਰੰਗਤ ਦੇ ਦਿੱਤੀ ਜਾਵੇਗੀ ਤੇ ਤੁਹਾਨੂੰ ਪਤਾ ਪੋਲੀਟੀਸ਼ੀਅਨ ਆਪਣੇ ਕਿੱਦਾਂ ਦੇ ਹੈ। ਬਾਕੀ ਇਹ ਇੰਡੀਆ ਦਾ ਲਾਅ ਹੈਗਾ ਯੁੱਧਵੀਰ ਜੀ ਉਹਨਾਂ ਦਾ ਏਜ ਤੁਸੀਂ ਦੱਸ ਹੀ ਦਿੱਤੀ ਲਿਮੀਟੇਸ਼ਨ ਹੈਗੀ ਹੈ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਹੈਗੀ ਹੈ ਇਹ ਟੈਕਨੋਲੋਜੀ ਬਾਹਰ ਜਾ ਕੇ ਯੂਜ਼ ਕੀਤੀ ਹੈ। ਬਾਕੀ ਸਭ ਕੁਝ ਠੀਕ ਠਾਕ ਹੈ ਯੁੱਧਵੀਰ ਜੀ ਐਵਰੀਥਿੰਗ ਇਜ਼ ਜਿਹੜੀ ਹੈ ਵਧੀਆ ਹੋ ਗਿਆ ਚਲੋ ਅੱਛੀ ਗੱਲ ਹੋ ਗਈ। ਲੇਕਿਨ ਇੱਕ ਥੋੜੀ ਜਿਹੀ ਗੱਲ ਦੇ ਨਾਲ ਇਹ ਮੇਰੀ ਆਪਣੇ ਪਰਸਨਲ ਵਿਚਾਰ ਹੈ ਕਿ ਮੈਂ ਥੋੜਾ ਜਿਹਾ ਸਹਿਮਤ ਨਹੀਂ ਹੈਗਾ ਜੋ ਮੈਨੂੰ ਠੀਕ ਨਹੀਂ ਲੱਗਿਆ ਜੋ ਉਹਨਾਂ ਦੇ ਫਾਦਰ ਸਾਹਿਬ ਇਹ ਗੱਲ ਯੂਜ਼ ਕਰਦੇ ਕਿ ਦੇਖੋ ਜੀ ਉਹ ਮੂਸੇਵਾਲਾ ਸਾਹਿਬ ਵਾਪਸ ਆ ਗਏ। ਮੇਰਾ ਖਿਆਲ ਇਹ ਨਹੀਂ ਆਪਾਂ ਨੂੰ ਕਹਿਣਾ ਚਾਹੀਦਾ ਵਾਪਸ ਆ ਗਏ, ਵਾਪਸ ਤਾਂ ਆਉਂਦੇ ਜੇ ਇਹ ਕੁਦਰਤੀ ਸਾਰਾ ਕੁਝ ਹੁੰਦਾ ਨੈਚੁਰਲ ਹੁੰਦਾ ਉਹ ਤਾਂ ਮੇਰਾ ਮਤਲਬ ਵੀ ਪੈਸੇ ਦੇ ਕੇ ਇਹਨਾਂ ਨੇ ਕਰਵਾਇਆ ਤੇ ਈਵਨ ਦੈਨ ਉਹ ਤੇ ਜਿਹੜੀ ਤੁਹਾਨੂੰ ਚੋਇਸ ਦਿੱਤੀ ਜਾਂਦੀ ਹੈ ਤੁਸੀਂ ਜੈਂਡਰ ਕਿਹੜਾ ਰੱਖਣਾ ਤੁਸੀਂ ਬੱਚੇ ਟਵਿੰਸ ਚਾਹੁੰਦੇ ਹੋ ਜਾਂ ਟ੍ਰਿਪਲ ਚਾਹੁੰਦੇ ਹੋ ਜਾਂ ਮੇਰਾ ਮਤਲਬ ਮੇਲ ਚਾਹੁੰਦੇ ਜਾਂ ਫੀਮੇਲ ਚਾਹੁੰਦੇ ਇਹਨਾਂ ਨੇ ਪੈਸਾ ਸੀ ਇਹਨਾਂ ਕੋਲ ਇਹਨਾਂ ਨੇ ਪੈਸਾ ਯੂਜ਼ ਕੀਤਾ ਤੇ ਇਹਨਾਂ ਨੂੰ ਲੜਕੇ ਦੀ ਜ਼ਰੂਰਤ ਸੀ ਇਹਨਾਂ ਨੇ ਲੜਕਾ ਲੈ ਲਿਆ ਬਸ ਇੰਨੀ ਗੱਲ ਹੈ। ਤੇ ਮੇਰਾ ਮਤਲਬ ਇਹ ਕਿਉਂ ਕਹੀ ਜਾਣਾ ਕਿ ਜੀ ਮੂਸੇਵਾਲ ਸਾਹਿਬ ਵਾਪਸ ਆ ਗਏ ਇਹ ਹੋ ਗਿਆ ਉਹ ਹੋ ਗਿਆ ਇਹ ਥੋੜੀ ਜਿਹੀ ਉਹਨਾਂ ਦੀ ਗੱਲ ਦੇ ਨਾਲ ਮੈਂ ਸਹਿਮਤ ਨਹੀਂ ਹੈਗਾ। ਬਾਕੀ ਉਹਨਾਂ ਦੇ ਆਪਣੇ ਵਿਚਾਰ ਆ ਜੋ ਮਰਜ਼ੀ ਕਹਿਣ ਵਾਪਸੀ ਤਾਂ ਹੁੰਦੀ ਜੇ ਕੁਦਰਤ ਤੌਰ ਤੇ ਰੱਬ ਇਹਨਾਂ ਨੂੰ ਕੁਛ ਦਿੰਦਾ। ਇਹ ਤਾਂ ਪੈਸਾ ਸੀ ਇਹਨਾਂ ਕੋਲ ਯੁੱਧ ਵਿੱਚ ਇਹਨਾਂ ਨੇ ਟੈਕਨੋਲੋਜੀ ਯੂਜ਼ ਕਰ ਲਈ ਤੇ ਜਾ ਕੇ ਸਿਰਫ ਇਹਨਾਂ ਨੇ ਮੁੰਡਾ ਹੀ ਚਾਹੀਦਾ ਸੀ ਮੁੰਡਾ ਹੀ ਇਹਨਾਂ ਨੇ ਲਿੱਤਾ। ਇਹ ਤਾਂ ਮੇਰਾ ਮਤਲਬ ਚਾਹੇ ਦੋ ਚਾਹੁੰਦੇ ਤਾਂ ਵੀ ਇਹਨਾਂ ਨੂੰ ਉਹਨਾਂ ਨੇ ਕਰਦੇ ਨੇ ਜੀ, ਤਿੰਨ ਚਾਹੁੰਦੇ ਤਾਂ ਵੀ ਕਰਦੇ ਨੇ ਜੀ, ਪੈਸੇ ਦੀ ਖੇਡ ਆ। ਮੈਂ ਇੰਨਾ ਹੀ ਕਹਿਣਾ ਸੀ ਯੁੱਧ ਵਿੱਚ ਕੋਈ ਗੱਲਬਾਤ ਨਹੀਂ, ਮੈਨੂੰ ਉਹਨਾਂ ਦੇ ਇਹ ਵਿਚਾਰ ਜਿਹੜੇ ਉਹ ਥੋੜੇ ਜਿਹੇ ਪਰਸਨਲ ਤੌਰ ਤੇ ਠੀਕ ਨਹੀਂ ਲੱਗੇ। ਬਾਕੀ ਤੁਸੀਂ ਕੁਝ ਕਹਿਣਾ ਚਾਹੋ ਯੂ ਆਰ ਵੈਲਕਮ
ਜੀ। ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸ ਹੀ ਦਿੱਤਾ ਹੈ IVF ਟੈਕਨੋਲੋਜੀ ਹੈ, ਇੰਡੀਆ ਚ ਰੂਲ ਜ਼ਰੂਰ ਹੈ 21 to 50 ਪਰ ਬਾਹਰ ਬਹੁਤ ਸਾਰੀਆਂ ਕੰਟਰੀਜ਼ ਐਸੀਆਂ ਹੈਗੀਆਂ ਨੇ। ਔਰ ਬਿਲਕੁਲ ਪੈਸੇ ਦੀ ਗੱਲ ਹੈ ਜੀ, ਜੇ ਤੁਹਾਡੇ ਕੋਲ ਤੁਸੀਂ ਅਫੋਰਡ ਕਰ ਸਕਦੇ ਹੋ ਤੇ ਅੱਜ ਤੇ ਮਤਲਬ ਬਿਲਕੁਲ ਲੜਕਾ ਚਾਹੀਦਾ ਹੈ, ਲੜਕੇ ਦੀਆਂ ਅੱਖਾਂ ਤੁਹਾਨੂੰ ਗ੍ਰੀਨ ਚਾਹੀਦੀਆਂ ਨੇ, ਰਿਤਿਕ ਰੋਸ਼ਨ ਤੋਂ ਜ਼ਿਆਦਾ ਸੋਹਣਾ ਚਾਹੀਦਾ, ਸਾਰਾ ਕੁਝ ਅੱਜ ਦੇਖੋ ਟੈਕਨੋਲੋਜੀ ਅਵੇਲੇਬਲ ਹੈ। 58 ਸਾਲ ਕੀ ਜੀ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਹੈ ਕਿ ਜੇ ਉਹਨਾਂ ਦੀ ਚਰਨ ਕੌਰ ਜੀ ਦੀ ਉਮਰ 70 ਸਾਲ ਵੀ ਹੁੰਦੀ, ਅਸੀਂ ਤਾਂ ਇਹ ਵੀ ਪੜ੍ਹ ਰਹੇ ਹਾਂ ਸਾਰਾ ਕੁਝ ਕਿ ਤੁਹਾਡੀ ਜਿਹੜੀ ਇਹ ਤੇ 58 ਈਅਰ ਓਲਡ ਹੈ ਤੇ ਉਹ ਤੇ ਮੈਂ ਪੜ੍ਹ ਰਿਹਾ ਸੀਗਾ ਇੱਥੇ ਕਾਫੀ ਚੀਜ਼ਾਂ, ਉਹ ਕਹਿੰਦੇ ਇਹ ਤੇ ਯੰਗ ਹੈ ਜੀ, ਉਹ ਤੇ ਜੇ ਚਰਨ ਕੌਰ ਜੀ ਸਿੱਧੂ ਮੂਸੇਵਾਲਾ ਜੀ ਦੀ ਮਦਰ ਜੀ 70 ਸਾਲ ਦੀ ਉਮਰ ਹੁੰਦੀ ਤਾਂ ਵੀ ਉਹਨਾਂ ਨੇ ਬੇਬੀ ਪਕੜਾ ਦੇਣਾ ਸੀਗਾ ਕਿਉਂਕਿ ਟੈਕਨੋਲੋਜੀ ਬਹੁਤ ਜ਼ਿਆਦਾ ਹੁਣ ਐਡਵਾਂਸ ਹੋ ਗਈ ਹੈ। ਤੁਹਾਡੇ ਸਿਰ ਦਾ ਇੱਕ ਬਾਲ ਦੇ ਦਿਓ DNA ਕੱਢ ਜੋ ਤੁਹਾਡੇ ਹਿਸਾਬ ਨਾਲ ਬੇਟਾ ਮਿਲ ਜਾਂਦਾ ਹੈ, ਬੇਟਾ ਲੈ ਲਓ ਬੇਟੀ ਲੈ ਲਓ ਹਾਈਟ ਕੀ ਕਰਨੀ ਹੈ ਹੋਰ ਕਿੱਦਾਂ ਦਾ ਬੜੀ ਸਾਰੀ ਮੋਡੀਫਿਕੇਸ਼ਨ ਦੇ ਨਾਲ ਮਿਲ ਜਾਂਦਾ ਔਰ ਤੁਸੀਂ ਬਿਲਕੁਲ ਠੀਕ ਹੈ ਇੱਕ ਹੀ ਤੁਹਾਨੂੰ ਚਾਹੀਦਾ ਜੀ ਇਕੱਠੇ ਜੁੜਵਾ ਹੀ ਚਾਹੀਦੇ ਆ ਟ੍ਰਿਪਲੇਟ ਚਾਹੀਦੇ ਆ ਤੇ ਉਹਨਾਂ ਨੇ ਤੁਹਾਨੂੰ ਟ੍ਰਿਪਲੇਟਸ ਪਕੜਾ ਦੇਣੇ ਸੀ ਵੀ ਪਕੜੋ ਤਿੰਨ ਬੱਚੇ ਪਕੜ ਲਓ ਦੋ ਲੜਕੇ ਚਾਹੀਦੇ ਇੱਕ ਲੜਕੀ ਚਾਹੀਦੀ ਇਕੱਠੇ ਕਰਾ ਲਓ ਸੋ ਟੈਕਨੋਲੋਜੀ ਬੜੀ ਐਡਵਾਂਸ ਹੋ ਗਈ ਹੈ ਹੁਣ ਇਹਦੇ ਵਿੱਚ ਮੈਂ ਜ਼ਿਆਦਾ ਇਸ ਲਈ ਨਹੀਂ ਕਮੈਂਟ ਕਰਨਾ ਚਾਹੁੰਦਾ ਕਿ ਉਹਨਾਂ ਦਾ ਪਰਸਨਲ ਮਾਮਲਾ ਹੈ ਠੀਕ ਹੈ ਔਰ ਉਹਨਾਂ ਦਾ ਮੰਨਣਾ ਹੈ ਮੈਂ ਤਾਂ ਹੀ ਮੈਂ ਜਦੋਂ ਹੈਡਲਾਈਨ ਦਿੱਤੀ ਤੇ ਮੈਂ ਕਹਿ ਦਿੱਤਾ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸ਼ੁਭਦੀਪ ਸਿੰਘ ਯਾਨੀ ਕਿ ਉਹਨਾਂ ਦਾ ਬੇਟਾ ਸਿੱਧੂ ਮੂਸੇਵਾਲਾ ਸਾਹਿਬ ਜਿਨ੍ਹਾਂ ਦਾ ਕਤਲ 2022 ਮਈ ਦੇ ਵਿੱਚ ਹੋ ਗਿਆ ਸੀ 29 ਮਈ 2022 ਸਭ ਨੂੰ ਡੇਟ ਯਾਦ ਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਇਹਦੇ ਜ਼ਰੀਏ ਠੀਕ ਹੈ ਉਹ ਹੁਣ ਮੈਂ ਉੱਤੇ ਕੀ ਕਮੈਂਟ ਕਰਾਂ ਉਹਨਾਂ ਦਾ ਪਰਸਨਲੀ ਉਹਨਾਂ ਦਾ ਮੰਨਣਾ ਕਿ ਜੀ ਉਹਨਾਂ ਦਾ ਬੇਟਾ ਵਾਪਸ ਆ ਗਿਆ ਬਾਕੀ ਸਿਆਸਤ ਤੁਹਾਡੀ ਗੱਲ ਸਹੀ ਹੈ ਇਹਦੇ ਤੇ ਹੋਣੀ ਹੈ ਹੁਣ ਇਹਨਾਂ ਨੇ ਕਾਫੀ ਗੁੱਸਾ ਚੈਲੰਜ ਹੀ ਕਰ ਦਿੱਤਾ ਉਹਨਾਂ ਨੇ ਕਿਹਾ ਜੇ ਹੱਥ ਪਾਓ ਤਾਂ ਜਰਾ ਧਿਆਨ ਨਾਲ ਹੱਥ ਪਾਇਓ ਸੋ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਪੁਰਾਣਾ ਸਿਲਸਿਲਾ ਚੱਲ ਹੀ ਰਿਹਾ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਤਾਂ ਇੱਥੇ ਤੱਕ ਕਹਿ ਚੁੱਕੇ ਨੇ ਕਿ ਯੋਗੀ ਸਰਕਾਰ ਤੋਂ ਸਿੱਖੋ ਕੁਛ ਉਹ ਗੈਂਗਸਟਰ ਨੂੰ ਕਿੱਦਾਂ ਖਤਮ ਕਰਦੀ ਹੈ ਪੰਜਾਬ ਦੀ ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਜਿਹੜੇ ਅਸਲੀ ਮਾਸਟਰ ਮਾਈਂਡ ਹੈ ਉਹਨਾਂ ਨੂੰ ਅਜੇ ਤੱਕ ਸਾਨੂੰ ਇਨਸਾਫ ਨਹੀਂ ਦਿੱਤਾ ਸੋ ਇਹਨਾਂ ਦਾ ਗੁੱਸਾ ਆਇਆ ਉਹਨਾਂ ਦੇ ਨਾਲ ਸਿਕਿਉਰਟੀ ਵਾਪਸ ਕਿਉਂ ਹਟਾਈ ਸੀ ਸਿਕਿਉਰਟੀ ਦੇ ਤੁਸੀਂ ਬਾਹਰ ਕਿਉਂ ਕੱਢੇ ਸੀਗੇ ਸੋ ਇਹਨਾਂ ਦਾ ਪੁਰਾਣਾ ਗੁੱਸਾ ਜਿਹੜਾ ਉਹ ਚੱਲਿਆ ਆ ਰਿਹਾ ਇਹਦੇ ਵਿੱਚ ਇਹ ਸਾਰਾ ਸਿਲਸਿਲਾ ਜੀ
ਪੰਜਾਬ ਦੇ ਭਵਿੱਖ ਬਾਰੇ ਕੀ ਪੰਜਾਬ ਦੇ ਵਿੱਚ ਚਾਂਸਿਸ ਕਿਹੜੀ ਪਾਰਟੀ ਦੇ ਜ਼ਿਆਦਾ ਕਿੰਨੀਆਂ ਕਿੰਨੀਆਂ ਸੀਟ ਜਿਹੜੀਆਂ ਹੈਗੀਆਂ ਕੋਈ ਵੀ ਲਿਜਾ ਸਕਦਾ ਤੇ ਬਾਕੀ ਯੁਧਵੀ ਜੀ ਕੇਜਰੀਵਾਲ ਸਾਹਿਬ ਦੀ ਜਿਹੜੇ ਬਿਗਨਿੰਗ ਚ ਆਇਆ ਨਾ ਮੇਰੀ ਬਹੁਤ ਰਿਸਪੈਕਟ ਸੀ ਇਹਨਾਂ ਲਈ ਆਪਣੇ ਦਿਲ ਚ ਨਾ ਮੈਂ ਬਹੁਤ ਕਹਿੰਦਾ ਸੀ ਚਲੋ ਹੈਂਗ ਆਊਟ ਜੀ ਇੰਡੀਆ ਨੂੰ ਕੋਈ ਬੰਦਾ ਮਿਲਿਆ ਪਰ ਲੇਕਿਨ ਹੁਣ ਜੋ ਪਰਦੇ ਜੇ ਖੁੱਲਦੇ ਜਾ ਰਹੇ ਯੁਧਵੀ ਜੀ ਉਹ ਰਿਸਪੈਕਟ ਮੇਰੇ ਮਨ ਚ ਨਹੀਂ ਰਹੀ ਇਹਨਾਂ ਦੇ ਪ੍ਰਤੀ ਕਿਉਂਕਿ ਮੈਨੂੰ ਤਾਂ ਹੁਣ ਇਹੀ ਲੱਗਣ ਲੱਗ ਗਿਆ ਮੈਂ ਤਾਂ ਓਪਨਲੀ ਕਹਿੰਦਾ ਕਿ ਇਹ ਵੀ ਦ੍ਰਿਸ਼ਟ ਬੰਦਾ ਇਹ ਇੰਨਾ ਸਾਫ਼ ਸੁਥਰਾ ਨਹੀਂ ਹੈਗਾ ਠੀਕ ਹੈ ਗੱਲਾਂ ਵਾਸਤੇ ਪੜ੍ਹਿਆ ਲਿਖਿਆ ਨੋ ਡਾਊਟ ਹੀ ਇਜ਼ ਐਜੂਕੇਟਿਡ ਪਰਸਨ ਪਰ ਜੇ ਤੁਸੀਂ ਅੱਖਾਂ ਮੀਚ ਕੇ ਕਹਿ ਦੋ ਨਾ ਕਿ ਇਜ਼ ਵੈਰੀ ਓਨੈਸਟ ਨਹੀਂ ਹੈ ਯੁੱਧ ਵਿੱਚ ਜੀ ਕਿਉਂਕਿ ਇਹਨਾਂ ਨੇ ਜੋ ਆਪਣੇ ਜੋ ਵੀ ਇਹਨਾਂ ਦੇ ਰਸਤੇ ਚ ਜਿਹੜੇ ਜਿਹੜੇ ਬੰਦੇ ਆ ਉਹਨਾਂ ਨੂੰ ਵਾਈਪ ਆਊਟ ਕਰਕੇ ਰੱਖਤਾ ਅਜਿੰਦਾ ਮਿਸਾਲ ਤੁਸੀਂ ਦੇਖ ਲਓ ਆਪਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦਾ ਕੀ ਹਾਲ ਕੀਤਾ ਉਹਨਾਂ ਦਾ ਕੋਈ ਨਾਮ ਤੱਕ ਵੀ ਨਹੀਂ ਲੈ ਕੇ ਰਾਜੀ ਕਿਹੜੇ ਖੁੱਡੇ ਲੈਣ ਉਹਨਾਂ ਨੂੰ ਬਿਠਾਤਾ ਨੋ ਵਨ ਨੋਜ਼ ਤੇ ਕੀ ਤੁਸੀਂ ਸਮਝਦੇ ਹੋ ਕਿ ਜੇ ਇਨ ਫਿਊਚਰ ਜੇ 3-4 ਸਾਲ ਨੂੰ ਜਾਂ 5 ਸਾਲ ਨੂੰ ਜੇ ਆਪਣੇ ਕੁੰਵਰ ਵਿਜੇ ਪ੍ਰਤਾਪ ਜੀ ਬੀਜੇਪੀ ਜੁਆਇਨ ਕਰ ਲੈਂਦੇ ਆ ਉਹਨਾਂ ਦਾ ਕੋਈ ਫਿਊਚਰ ਉੱਥੇ ਸਟਰੋਂਗ ਹੋਏਗਾ ਜਾਂ ਨਹੀਂ ਹੋਗਾ ਜਿਸ ਤਰ੍ਹਾਂ ਉਹਨਾਂ ਨੇ ਸੰਧੂ ਸਾਹਿਬ ਨੂੰ ਇਹਨਾਂ ਨੇ ਦੇਖ ਲਓ ਅੰਮ੍ਰਿਤਸਰ ਤੋਂ ਸਿਲੈਕਟ ਕੀਤਾ ਕਿਉਂਕਿ ਹੀ ਇਜ਼ ਅ ਗ੍ਰੇਟ ਮੈਨ ਤੇ ਕੀ ਗੱਲ ਇਹਨਾਂ ਨੂੰ ਵਿਜੇ ਪ੍ਰਤਾਪ ਸਿੰਘ ਦੇ ਵੀ ਚਾਂਸਿਸ ਬਣ ਸਕਦੇ ਆ ਅੱਗੇ ਨੂੰ ਤੇ ਜੇ ਪੰਜਾਬ ਦੇ ਲਈ ਵੀ ਕੋਈ ਏਦਾਂ ਦੀ ਪਾਰਟੀ ਹੈ ਜਿਹੜੀ ਪੰਜਾਬ ਲਈ ਕੁਛ ਕਰੇ ਕਿਉਂਕਿ ਨਾ ਤਾਂ ਆਮ ਆਦਮੀ ਪਾਰਟੀ ਮੈਨੂੰ ਕੁਛ ਜ਼ਿਆਦਾ ਲੱਗ ਰਹੀ ਹੈ ਕੁਛ ਕਰ ਸਕਦੀ ਹੈ ਤੇ ਨਾ ਹੀ ਕਾਂਗਰਸ ਨੇ ਤਾਂ ਇੰਨੇ ਸਾਲ ਹੋ ਗਏ ਕੀ ਕਰਤਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਕ ਟਰਾਈ ਬੀਜੇਪੀ ਨੂੰ ਵੀ ਦੇ ਦਿੱਤੀ ਜਾਵੇ ਲੋਕ ਇਹਨਾਂ ਨੂੰ ਵੀ ਤਾਂ 92 ਸੀਟਾਂ ਦੇ ਕੇ ਬੀਜੇਪੀ ਨੂੰ ਥੋੜਾ ਜਿਹਾ ਇੱਕ ਵਾਰੀ ਟਰਾਈ ਕਰ ਲੈਣ ਤੇ ਸ਼ਾਇਦ ਕੁਛ ਪੰਜਾਬ ਦਾ ਭਵਿੱਖ ਬਣ ਜਾਵੇ ਇਹ ਮੇਰੇ ਆਪਣੇ ਵਿਚਾਰ ਆ ਜੀ ਕਈ ਵਾਰ ਲੋਕ ਇਹਨੂੰ ਪਰਸਨਲ ਲੈ ਜਾਂਦੇ ਥੈਂਕ ਯੂ ਵੈਰੀ ਮਚ ਮੈਂ ਤੁਹਾਡੇ ਵਿਚਾਰ ਸੁਣਿਆ
ਪਹਿਲੀ ਚੀਜ਼ ਤੇ ਪੰਜਾਬ ਦੇ ਵਿੱਚ ਜਿਹੜਾ ਸੀਟਾਂ ਦਾ ਤੁਹਾਡਾ ਸਵਾਲ ਹੈ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਸ ਵੇਲੇ 13 ਸੀਟਾਂ ਨੇ ਉਹਦੇ ਤੇ ਸਾਰੀਆਂ ਪਾਰਟੀਆਂ ਨੇ ਅਜੇ ਕੈਂਡੀਡੇਟ ਨਹੀਂ ਅਨਾਊਂਸ ਕੀਤੇ ਹਾਂ ਆਮ ਆਦਮੀ ਪਾਰਟੀ ਵੱਲੋਂ ਅਨਾਊਂਸ ਹੋ ਗਏ ਨੇ ਕੈਂਡੀਡੇਟ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦੇ ਵੀ ਪਹਿਲਾਂ ਮੈਂ ਅੰਮ੍ਰਿਤਸਰ ਤੋਂ ਸ਼ੁਰੂ ਕਰ ਲੈਣਾ ਅੰਮ੍ਰਿਤਸਰ ਦੇ ਵਿੱਚ ਲਗਭਗ ਬੀਜੇਪੀ ਦੇ ਵੀ ਕੈਂਡੀਡੇਟ ਜਿਹੜੇ ਨੇ ਉਹ ਤੈਅ ਹੀ ਹੈਗੇ ਨੇ ਔਰ ਆਮ ਆਦਮੀ ਪਾਰਟੀ ਵੱਲੋਂ NRI ਜਿਹੜੇ ਮਿਨਿਸਟਰ ਨੇ ਕੁਲਦੀਪ ਸਿੰਘ ਧਾਲੀਵਾਲ ਉਹ ਇੱਥੋਂ ਲੜਨਗੇ ਸਿਟਿੰਗ ਜਿਹੜੇ ਇਸ ਵੇਲੇ ਨੇ ਗੁਰਜੀਤ ਸਿੰਘ ਔਜਲਾ ਇਹ ਕਾਂਗਰਸ ਪਾਰਟੀ ਕੋਲ ਇਸ ਵੇਲੇ ਸੀਟ ਹੈ ਸੋ ਇੱਥੇ ਇੰਟਰਸਟਿੰਗ ਟੱਕਰ ਹੁੰਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹਦੀ ਗੱਲ ਕਰੀਏ ਅਸੀਂ ਔਰ ਅਗਲੀ ਸੀਟ ਚੱਲਦੇ ਹਾਂ ਜੀ ਖਡੂਰ ਸਾਹਿਬ ਦੀ ਗੱਲ ਕਰ ਲਈਏ ਖਡੂਰ ਸਾਹਿਬ ਦੇ ਵਿੱਚ ਲਾਲਜੀਤ ਸਿੰਘ ਭੁੱਲਰ ਸਾਹਿਬ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕੈਂਡੀਡੇਟ ਅਨਾਊਂਸ ਕਰ ਦਿੱਤੇ ਨੇ ਸੋ ਦੇਖੋ ਉੱਥੇ ਕੀ ਹੁੰਦਾ ਜਲੰਧਰ ਦੀ ਸੀਟ ਤੁਹਾਨੂੰ ਪਤਾ ਹੀ ਹੈ ਬਾਈ ਇਲੈਕਸ਼ਨ ਹੋਈ ਹੈ ਸੁਸ਼ੀਲ ਕੁਮਾਰ ਰਿੰਕੂ ਜੀ ਦੁਆਰਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਗਏ ਨੇ ਸਿਟਿੰਗ ਮੈਂਬਰ ਪਾਰਲੀਮੈਂਟ ਵੀ ਉਹੀ ਹੈਗੇ ਨੇ ਸੋ ਇਹ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਵਿੱਚ ਟੱਕਰ ਹੁੰਦੀ ਨਜ਼ਰ ਆ ਰਹੀ ਹੈ ਸੋ ਇਸ ਵਾਰ ਜਲੰਧਰ ਦੀ ਸੀਟ ਇੱਥੇ ਫਸਵੀਂ ਟੱਕਰ ਹੋਏਗੀ ਇੱਕ ਸੀਟ ਜਿੱਥੇ ਮੈਂ ਸਮਝਦਾ ਕਿ ਕਾਫੀ ਲੋਕਾਂ ਦੀ ਨਿਗਾਹ ਹੋਏਗੀ ਉਹ ਹੋਏਗੀ ਪਟਿਆਲੇ ਦੀ ਸੀਟ ਉੱਥੇ ਬਲਬੀਰ ਸਿੰਘ ਮਿਨਿਸਟਰ ਸਾਹਿਬ ਉੱਥੇ ਕੈਂਡੀਡੇਟ ਅਨਾਊਂਸ ਕਰ ਦਿੱਤੇ ਹੋਏ ਨੇ ਸੋ ਉੱਥੇ ਦੇਖਦੇ ਹਾਂ ਜੀ ਕਾਂਗਰਸ ਦਾ ਵੀ ਉੱਥੇ ਗੜ ਹੈਗਾ ਔਰ ਆਮ ਆਦਮੀ ਪਾਰਟੀ ਵੱਲੋਂ ਵੀ ਕੈਂਡੀਡੇਟ ਸਟਰੋਂਗ ਅਨਾਊਂਸ ਉਹਨਾਂ ਵੱਲੋਂ ਆਪਣੇ ਵੱਲੋਂ ਉਹਨਾਂ ਵੱਲੋਂ ਸਟਰੋਂਗ ਅਨਾਊਂਸ ਕੀਤੇ ਗਏ ਨੇ ਉਹ ਦੇਖਦੇ ਹਾਂ ਫਿਰ ਕਰਮਜੀਤ ਅਨਮੋਲ ਸਾਹਿਬ ਦੀ ਕੈਂਪੇਨਿੰਗ ਅੱਜ ਮੈਂ ਦੇਖ ਰਿਹਾ ਸੀ ਫਰੀਦਕੋਟ ਤੋਂ ਉਹਨਾਂ ਦਾ ਨਾਮ ਜਿਹੜਾ ਅਨਾਊਂਸ ਕੀਤਾ ਗਿਆ ਸੋ ਦੇਖਦੇ ਹਾਂ ਉੱਧਰ ਕੀ ਹੁੰਦਾ ਬਾਕੀ ਪੋਲ ਸਰਵੇ ਸੀ ਵੋਟਰ ਨੇ ਕੀਤੇ ਆ, ਦੋ ਪੋਲ ਤਿੰਨ ਕੀਤੇ ਐਕਚੁਲੀ, ਤਿੰਨ ਪੋਲ ਸਰਵੇ ਤੇ ਸੀ ਵੋਟਰ ਨੇ ਕੀਤੇ ਆ ਪੰਜਾਬ ਦੇ ਵਾਸਤੇ, ਠੀਕ ਹੈ, ਇੱਕ ਪੋਲ ਸਰਵੇ ਸੀ ਐਨ ਐਕਸ ਨੇ ਕੀਤਾ, ਦੋ ਪੋਲ ਸਰਵੇ ਈ ਟੀ ਜੀ ਨੇ ਕੀਤੇ ਆ, ਸੋ ਟੋਟਲ 6 ਪੋਲ ਸਰਵੇ ਹੋਏ ਨੇ ਰੀਸੈਂਟਲੀ, ਮੈਂ ਬਿਲਕੁਲ ਜਿਹੜੇ ਲੇਟੈਸਟ ਹੋਏ ਨੇ ਲਾ ਲਓ ਕਿ ਪਿਛਲੇ 6-8 ਮਹੀਨੇ ਦੇ ਜਿਹੜੇ ਪੋਲ ਸਰਵੇ ਨੇ, ਸੋ ਪਿਛਲੇ 8 ਮਹੀਨਿਆਂ 'ਚ 6 ਪੋਲ ਸਰਵੇ ਹੋਏ ਨੇ, ਮੈਂ ਉਹਨੂੰ ਵੀ ਪਹਿਲਾਂ ਬੇਸਿਸ ਬਣਾ ਰਿਹਾ ਵੀ ਸੀ ਵੋਟਰ ਦੇ 3 ਸਰਵੇ, ਈ ਟੀ ਜੀ ਦੇ 2 ਤੇ ਸੀ ਐਨ ਐਕਸ ਦਾ 1 ਪੋਲ ਸਰਵੇ, ਠੀਕ ਹੈ ਜੀ, ਇਹ ਤੁਹਾਨੂੰ ਮੈਂ ਦੱਸਵਾਂ। 6 ਪੋਲ ਸਰਵੇ ਤੋਂ ਇਲਾਵਾ ਲੋਕਲ ਜਿਹੜੇ ਅਸੀਂ ਫੋਨ ਸੁਣੀਦੇ ਆ, ਕਰੀਦੇ ਆ, ਖਬਰ ਪੜੀਦੀ ਆ, ਉਹ ਫਿਰ ਪਿਛਲੇ ਵਾਰ ਵੋਟ ਮਾਰਜਿਨ ਵੀ ਦੇਖਣਾ ਪੈਂਦਾ, ਜੇ ਵੋਟ ਮਾਰਜਿਨ ਬਹੁਤ ਜ਼ਿਆਦਾ ਹੈਗਾ, ਵੋਟਰ ਪਰਸੈਂਟੇਜ ਕਿੱਥੇ ਖੜੀ ਹੈ ਉਹ ਦੇਖਣਾ ਬੜਾ ਜ਼ਰੂਰੀ। ਅੱਜ ਪੋਲ ਸਰਵੇ ਵੋਟ ਪਰਸੈਂਟੇਜ ਕੀ ਕਹਿ ਰਹੇ ਨੇ, ਸੋ ਉਹਦੇ ਤੇ ਉੱਤੇ ਅਸੀਂ ਇੱਕ ਟ੍ਰੈਂਡ ਦੱਸ ਸਕਦੇ ਹਾਂ, ਇੱਕ ਅਨਾਲਿਸਿਸ ਕਰ ਸਕਦੇ ਹਾਂ, ਬਾਕੀ ਤੇ ਸਾਨੂੰ ਨਹੀਂ ਪਤਾ ਕਿਉਂਕਿ ਮੈਂ ਜਿੱਦਾਂ ਜ਼ਿਕਰ ਕੀਤਾ ਹਜੇ ਕੈਂਡੀਡੇਟ ਵੀ ਪੂਰੀ ਤਰ੍ਹਾਂ ਸਾਰੇ ਅਨਾਊਂਸ ਨਹੀਂ ਹੋਏ। ਮੇਰੇ ਅੰਦਾਜ਼ੇ ਦੇ ਮੁਤਾਬਿਕ ਯੈਸ, ਇੱਕ ਵਾਰ ਫਿਰ ਕਾਂਗਰਸ ਦਾ ਪਲੜਾ ਮੈਨੂੰ ਲੱਗ ਰਿਹਾ ਸਭ ਤੋਂ ਜ਼ਿਆਦਾ ਭਾਰੀ ਇਸ ਵੇਲੇ ਨਜ਼ਰ ਆ ਰਿਹਾ, 13 ਦੇ ਵਿੱਚੋਂ ਕਿਤੇ ਨਾ ਕਿਤੇ 6-8 ਸੀਟਾਂ ਕਾਂਗਰਸ ਪਾਰਟੀ ਕੋਲ ਜਾਂਦੀਆਂ ਨਜ਼ਰ ਆ ਰਹੀਆਂ, ਔਰ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਉਹਨਾਂ ਕੋਲ 3-5 ਸੀਟਾਂ ਦੇ ਵਿੱਚ ਕਿਤੇ ਆਮ ਆਦਮੀ ਪਾਰਟੀ ਇੱਥੇ ਜਿੱਤ ਸਕਦੀ ਹੈ। ਅਕਾਲੀ ਦਲ ਔਰ ਬੀਜੇਪੀ ਬਾਕੀ ਕੈਂਡੀਡੇਟ ਬੜੇ ਸਟਰਾਂਗ ਲੈ ਕੇ ਆਉਣ ਦੀ ਗੱਲ ਕਰ ਰਹੀ ਹੈ ਇਸ ਵਾਰ ਬੀਜੇਪੀ, ਦੇਖਦੇ ਹਾਂ ਕਿੰਨੇ ਉਹ ਸਟਰਾਂਗ ਲੈ ਕੇ ਆਉਂਦੇ ਨੇ, ਪਰ ਅਕਾਲੀ ਦਲ ਔਰ ਬੀਜੇਪੀ ਦਾ ਜਿੱਥੇ ਤੱਕ ਮਾਮਲਾ ਹੈਗਾ 1-3 ਸੀਟਾਂ ਦੇ ਵਿੱਚ ਉਹਨਾਂ ਨੇ ਸਿਮਟ ਜਾਣਾ, ਇਹ ਮਾਮਲਾ ਇਸ ਵੇਲੇ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ। ਦੂਸਰਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੇਜਰੀਵਾਲ ਸਾਹਿਬ ਦੀ, ਮੈਂ ਕੱਲ ਬੜਾ ਡਿਟੇਲ ਪ੍ਰੋਗਰਾਮ ਚੈਨਲ ਵਾਈਜ਼ ਤੇ ਪੇਸ਼ ਕੀਤਾ ਹੈ ਕਿ ਬੜਾ ਕੁਸ਼ਚਨ ਜਿਹੜਾ ਅਸੀਂ ਪੁੱਛ ਰਹੇ ਹਾਂ, ਦੈਟਸ ਦਾ ਬਿਗ ਕੁਸ਼ਚਨ ਰਾਈਟ ਨਾਓ, ਵਿਲ ਕੇਜਰੀਵਾਲ ਬੀ ਅਰੈਸਟਡ ਔਰ ਨਾਟ, ਕਿਆ ਇਹਨਾਂ ਦੀ ਗ੍ਰਿਫਤਾਰੀ ਹੋਏਗੀ ਕਿ ਨਹੀਂ ਹੋਏਗੀ। ਮੈਂ ਡਿਟੇਲ ਕੱਲ ਦੇ ਹੀ ਦਿੱਤੀ ਹੈਗੀ ਆ, ਇਹਦੀ ਸਾਰੀ ਬੈਕਗਰਾਉਂਡ ਮੈਂ ਸ਼ੁਰੂ ਤੋਂ ਕਹਿ ਰਿਹਾ ਵੀ ਕੇਜਰੀਵਾਲ ਸਾਹਿਬ ਨੂੰ ਪੇਸ਼ ਜ਼ਰੂਰ ਹੋਣਾ ਚਾਹੀਦਾ ਸੀ ਈਡੀ ਦੇ ਸਾਹਮਣੇ, ਕਿਉਂਕਿ ਉਹ ਇੱਕ ਨਵਾਂ ਮਾਮਲਾ ਖੜਾ ਕਰ ਰਹੇ ਨੇ, ਇਹ ਤੇ ਸਾਬਤ ਹੋਣਾ ਕਿ ਨਹੀਂ ਹੋਣਾ ਬਾਅਦ ਦੀ ਗੱਲ ਹੈ। ਤੁਸੀਂ ਜਦੋਂ ਈਡੀ ਦੇ ਸਾਹਮਣੇ ਨਹੀਂ ਪੇਸ਼ ਹੁੰਦੇ, ਦੈਟ ਕੁੱਡ ਬੀ ਐਨ ਅਨਦਰ ਓਫੈਂਸ, ਔਰ ਉਹ ਮਾਮਲਾ ਅਦਾਲਤ ਚ ਚੱਲ ਰਿਹਾ ਇਸ ਵੇਲੇ, ਉਹ ਫਿਰ ਉਹਦੇ ਚ ਕੱਲ ਨੂੰ ਕਿਤੇ ਉਹਦੇ ਚ ਨਾ ਸਜ਼ਾ ਕਰਵਾ ਕੇ ਬੈਠ ਜਾਈਓ, ਠੀਕ ਹੈ। ਔਰ ਤੁਸੀਂ ਸਹੀ ਕਿਹਾ ਕੇਜਰੀਵਾਲ ਸਾਹਿਬ ਅਸੀਂ ਵੀ ਉਹ ਕੇਜਰੀਵਾਲ ਸਾਹਿਬ ਨੂੰ ਜਾਣਦੇ ਹਾਂ ਜਿਹੜੇ ਕਿ ਜੇਲ੍ਹ ਦੇ ਵਿੱਚ ਜਾ ਕੇ ਕਹਿੰਦੇ ਸੀ ਮੈਂ ਬੇਲ ਨਹੀਂ ਕਰਾਵਾਂਗਾ, ਯਾਦ ਹੋਏਗਾ ਨਾ ਤੁਹਾਨੂੰ, ਸਾਡੇ ਅਸੀਂ ਵੀ ਮਿਡਵੀਕ ਅਖਬਾਰ ਚ ਫਰੰਟ ਪੇਜ ਤੇ ਫੋਟੋ ਛਾਪੀ ਸੀ ਇਹਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ, ਇਹਨਾਂ ਨੂੰ 4 ਪੁਲਿਸ ਵਾਲਿਆਂ ਨੇ ਪਕੜਿਆ ਹੋਇਆ, ਹਵਾ ਚ ਉਠਾਇਆ ਹੋਇਆ ਇਹਨਾਂ ਨੂੰ, 2 ਨੇ ਹੱਥ ਪਕੜੇ ਹੋਏ ਤੇ 2 ਨੇ ਲੱਤਾਂ ਪਕੜੀਆਂ ਨੇ, ਉਹ ਯਾਦ ਨਾਲ ਤਸਵੀਰਾਂ 2014-15, ਉਹ ਇੱਕ ਦੌਰ ਸੀਗਾ, ਉਹ ਕੇਜਰੀਵਾਲ ਸਾਹਿਬ ਬੜੇ ਅਲੱਗ ਸੀਗੇ ਔਰ ਜੇਲ੍ਹ ਚ ਲੈ ਗਏ ਇਹਨਾਂ ਨੂੰ, ਉਹ ਕਹਿੰਦੇ ਬੇਲ ਕਰਾ ਲਓ, ਸਿੰਪਲ ਜਿਹਾ ਤੇ ਮਾਮਲੇ, ਕਹਿੰਦੇ ਮੈਂ ਬੇਲ ਨਹੀਂ ਕਰਾਉਣੀ, ਮੈਨੂੰ ਫੜਿਆ ਕਿਉਂ ਤੁਸੀਂ ਇਹ ਦੱਸੋ ਬਸ, ਕਹਿੰਦੇ ਮੈਂ ਬੈਠਾ ਜੇਲ੍ਹ ਦੇ ਵਿੱਚ ਬੈਠੇ ਆ, ਉਹ ਦਲੇਰ ਕੇਜਰੀਵਾਲ ਸਾਹਿਬ ਸੀਗੇ। ਅੱਜ ਤੁਸੀਂ ਹੁਣ ਦੇਖੋ, ਲੜਾਈ ਤੁਹਾਡੀ ਮੋਦੀ ਸਾਹਿਬ ਨਾਲ, ਲੜਾਈ ਤੁਹਾਡੀ ਬੀਜੇਪੀ ਨਾਲ ਹੈ। ਉਧਰ ਮੈਂ ਕੱਲ ਟੀਵੀ ਤੇ ਵੀ ਐਗਜ਼ਾਮਪਲ ਦੇ ਰਿਹਾ ਸੀਗਾ ਕਿ ਰਾਣਾ ਸਨਾਉਲਾ ਖਾਨ ਸਾਹਿਬ ਦਾ ਮੈਂ ਇੰਟਰਵਿਊ ਸੁਣ ਰਿਹਾ ਸੀ ਇੱਕ ਦਿਨ, ਉਹ ਜਦੋਂ ਇਮਰਾਨ ਖਾਨ ਸਾਹਿਬ ਨੂੰ ਨਵਾਂ ਨਵਾਂ ਜੇਲ੍ਹ ਚ ਭੇਜਿਆ ਇਹਨਾਂ ਨੇ, ਤੇ ਉਹ ਕਹਿੰਦੇ ਜੀ ਮੈਨੂੰ ਤੇ ਇਹਨਾਂ ਨੇ ਡਰੱਗ ਦਾ ਕੇਸ ਪਾ ਕੇ ਤੇ ਮੇਰਾ ਤਾਂ ਜੇਲ੍ਹ ਕੱਟ ਲਈ ਕਿਸ ਤਰ੍ਹਾਂ 6 ਮਹੀਨੇ, ਇਹ ਇਮਰਾਨ ਖਾਨ ਸਾਹਿਬ ਤੋਂ, ਤੇ ਉਹ ਕਹਿੰਦੇ ਇਹ ਤੇ ਬੜੀ ਜਲਦੀ, ਹਜੇ ਦੇਖੋ ਇਹਨਾਂ ਨੂੰ ਤਾਂ ਗਰਮੀ ਨੀ, ਇਹਨਾਂ ਤੋਂ ਗਰਮੀ ਸਰਦੀ ਬਰਦਾਸ਼ਤ ਨੀ ਹੋਣੀ, ਇਹ ਤਾਂ ਸ਼ੋਰ ਮਚਾ ਦੇਣਾ, ਬਟ ਲੁੱਕ ਐਟ ਦਾ ਰੈਜ਼ੀਲੀਅੰਸ ਆਫ ਦੈਟ ਗਾਇ ਇਮਰਾਨ ਖਾਨ ਸਾਹਿਬ, ਉਹ ਹੀ ਸਟਿਲ ਦੇਅਰ, ਔਰ ਅੰਦਰ ਬੈਠੇ ਬਾਹਰ ਪਾਕਿਸਤਾਨ ਆਰਮੀ ਨੇ ਜ਼ੋਰ ਲਗਾ ਲਿਆ, ਉਹ ਸਾਰੇ ਉਹਨਾਂ ਨੇ ਹੱਥਕੰਡੇ ਵਰਤ ਲਏ, ISI ਹੋਰ ਜਿੰਨਾ ਵੀ ਉਹਨਾਂ ਦਾ ਤੰਤਰ ਹੈਗਾ, ਉਹ ਮਾਰੋ ਕੁੱਟੋ ਜੋ ਮਰਜ਼ੀ ਕਰੋ, ਤਾਂ ਵੀ ਅੰਦਰ ਬੈਠੇ ਜਿੱਤ ਗਏ, ਠੀਕ ਹੈ ਕਿ ਨਹੀਂ, ਲੋਕ ਦੇਖਦੇ ਨੇ, ਸਭ ਕੁਝ ਦੇਖਦੇ ਲੋਕ, ਸੋ ਕੇਜਰੀਵਾਲ ਸਾਹਿਬ ਨੂੰ ਵੀ ਕੋਈ ਡਰਨ ਦੀ ਜ਼ਰੂਰਤ ਨਹੀਂ, ਜੇ ਉਹ ਸੱਚੇ ਹੋਣਗੇ ਤਾਂ ਲੋਕ ਸਪੋਰਟ ਕਰਨਗੇ, ਠੀਕ ਹੈ। ਸੋ ਇਸ ਕਾਰਨ ED ਦੇ ਸਾਹਮਣੇ ਪੇਸ਼ ਹੋ ਰਹੇ, ਦੱਸ ਦੋ ਵੀ ਜੇ ਮੈਂ ਚੀਜ਼ ਹੋਰ ਇੱਥੇ ਕਹਿ ਦਵਾਂ ਕਿ ਜੇ ਇਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੋਏਗਾ ਤੇ ਫਿਰ ਕੋਈ ਸਜ਼ਾ ਨਹੀਂ ਹੋਏਗੀ, ਔਰ ਅੱਜ ਤੱਕ ਜਿਹੜੀ ਗੱਲ ਇਹਨਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ, ਇੱਕ ਤੇ ਦੋ ਗੱਲਾਂ ਐਕਚੁਅਲੀ, ਇੱਕ ਤੇ ਪੈਸੇ ਦੀ ਰਿਕਵਰੀ ਕੋਈ ਨਹੀਂ ਹੋਈ, ਨੰਬਰ 1, ਨੰਬਰ 2 ਜਿਹੜੀ ਹੈਗੀ ਹੈ ਕਿ ਮਨੀ ਟ੍ਰੇਲ ਨਹੀਂ ਮਿਲੀ, ਇਹ ਦੋ ਚੀਜ਼ਾਂ ਇਹਨਾਂ ਦੇ ਹੱਕ ਚ ਜਾ ਰਹੀਆਂ, ਲੇਕਿਨ ਜਿਹੜੀ ਇਹਨਾਂ ਦੇ ਖਿਲਾਫ ਜਾ ਰਹੀਆਂ ਉਹ ਵੀ ਮੈਂ ਦੱਸ ਦਿੰਦਾ। ਦੇਖੋ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਇਹ ਮਾਮਲੇ ਹੁੰਦੇ ਨੇ ਨਾ, ਮਕੋਕਾ ਹੋ ਗਿਆ ਜਾਂ ਤੁਹਾਡਾ ਟੈਰਰਿਜ਼ਮ ਦੇ ਨਾਲ ਕੋਈ ਚਾਰਜ ਲੱਗ ਜਾਏ ਜਾਂ ਜਿਹੜਾ ਹੁਣ PMLA ਕਾਨੂੰਨ ਹੈ, ਇਹਦੇ ਤਹਿਤ ਤੁਹਾਨੂੰ IPC ਦੀਆਂ ਧਾਰਾਵਾਂ ਨੂੰ ਤਾਂ ਸਰਟੀਫਾਈ ਕਰਨਾ ਹੀ ਕਰਨਾ ਹੈ। ਇਹਦੇ ਅੰਡਰ ਕੀ ਹੈ ਕਿ ਬੇਲ ਦੀਆਂ ਜਿਹੜੀਆਂ ਕੰਡੀਸ਼ਨਸ ਨੇ, ਯੂ ਹੈਵ ਟੂ ਮੀਟ ਅਦਰ ਕੰਡੀਸ਼ਨਸ ਐਸ ਵੈਲ। ਹੁਣ ਇਸ ਸਿਲਸਿਲੇ ਚ ਜਿੱਥੇ ਨੈਸ਼ਨਲ ਸਿਕਿਉਰਿਟੀ ਆ ਗਈ ਜੀ, ਹੁਣ ਉਹ ਮਨੀ ਲਾਂਡਰਿੰਗ ਨੂੰ ਨੈਸ਼ਨਲ ਸਿਕਿਉਰਿਟੀ ਨਾਲ ਜੋੜ ਦਿੰਦੇ ਆ, ਟੈਰਰਿਜ਼ਮ ਦੇ ਨਾਲ ਜੋੜ ਦਿੰਦੇ ਆ, ਸੋ ਇਹਨਾਂ ਕੇਸਿਸ ਦੇ ਵਿੱਚ ਬੇਲ ਮਿਲਣੀ ਇੰਨੀ ਆਸਾਨ ਨਹੀਂ ਹੈ ਇਹਨਾਂ ਦੀ, ਜੇ ਗ੍ਰਿਫਤਾਰੀ ਹੋ ਗਈ ਤਾਂ ਇੰਨੀ ਆਸਾਨ ਨਹੀਂ ਹੈ। ਬਾਕੀ ਕੇ ਕਵਿਤਾ ਦਾ ਕੱਲ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀਗਾ ਕਿ ਉਹ ਚੈਲੰਜ ਕਰਦੇ ਹੁੰਦੇ ਸੀਗੇ, ਜੇ ਤੁਹਾਡੇ ਹਿੰਮਤ ਆ ਤੇ ਮੋਦੀ ਸਰਕਾਰ ਨੂੰ ਚੈਲੰਜ ਕਰਦੇ ਸੀਗੇ ਨਾ ਕੇ ਕਵਿਤਾ ਜੀ, ਜਾਂ ਤੁਸੀਂ ਉਮਰ ਤੁਹਾਡੀ ਜ਼ਿਆਦਾ ਹੈ, ਬਜ਼ੁਰਗ ਹੋ, ਤੁਹਾਡੀ ਸਿਹਤ ਬੜੀ ਖਰਾਬ ਹੈ, ਔਰ ਲੇਡੀਜ਼ ਨੂੰ ਤੇ ਉਹ ਬੇਲ ਫੌਰਨ ਮਿਲ ਜਾਂਦੀ ਹੈ, ਠੀਕ ਹੈ, ਲੇਕਿਨ ਡਿਸਕ੍ਰੀਸ਼ਨ ਹੈ, ਇਹ ਕੋਈ ਇਹ ਨਹੀਂ ਕਿ ਆਟੋਮੈਟਿਕ ਬੇਲ ਨਹੀਂ ਹੈ, ਜੋ ਕਾਨੂੰਨ ਹੈ ਉਹ ਆਟੋਮੈਟਿਕ ਬੇਲ ਨਹੀਂ ਦਿੰਦਾ, ਠੀਕ ਹੈ। ਸੋ ਉਹਨਾਂ ਨੇ ਕੇ ਕਵਿਤਾ ਜਿਹੜੇ ਉਹ ਮੈਡਮ ਉਹ ਵੀ ਬੜਾ ਮੋਦੀ ਸਾਹਿਬ ਨੂੰ ਚੈਲੰਜ ਕਰ ਰਹੇ ਸੀ, ਉਹਨਾਂ ਨੇ ਚੱਕ ਕੇ ਅੰਦਰ ਦੇ ਦਿੱਤਾ ਕੇ ਕਵਿਤਾ ਜੀ ਨੂੰ, ਔਰ ਉਸ ਤੋਂ ਅਗਲੇ ਦਿਨ ਮੋਦੀ ਸਾਹਿਬ, ਕਿਉਂਕਿ ਅਸੀਂ ਸਾਡਾ ਕੰਮ ਹੈ ਪੱਤਰਕਾਰ ਦੇ ਤੌਰ ਤੇ ਸਾਰੇ ਬਿਆਨ ਸੁਣਦੇ ਰਹਿੰਦੇ, ਅਗਲੇ ਦਿਨ ਮੋਦੀ ਸਾਹਿਬ ਦੇ ਮੈਂ ਸੁਣ ਰਿਹਾ ਸੀ ਬਿਆਨ, ਉਹ ਕਹਿੰਦੇ ਮੈਂ ਸਭ ਜੋ ਕਰਪਸ਼ਨ ਕਰੇਗਾ ਉਨਕੋ ਹਮ ਸਭ ਕੋ ਜੇਲ੍ਹ ਮੇਂ ਡਾਲ ਦੇਂਗੇ। ਤੋ ਉਹ ਕੇ ਕਵਿਤਾ ਜੀ ਵੀ ਗ੍ਰਿਫ਼ਤਾਰ ਹੋ ਗਏ, ਹੁਣ ਇਹ ਅਗਲਾ ਨੰਬਰ ਲੱਗ ਰਿਹਾ ਹੈ, ਦੇਰ ਇਜ਼ ਅ ਫੇਅਰ ਚਾਂਸ ਕਿ ਅਸੀਂ ਕੱਲ ਸਵੇਰੇ ਜਦੋਂ ਖਬਰ ਦੇ ਰਹੇ ਹੋਵਾਂਗੇ, ਆਈ ਵੁੱਡ ਬੀ ਥਿੰਕਿੰਗ ਦੈਟ 70% 70% ਚਾਂਸ ਹੈ ਕਿ ਕੇਜਰੀਵਾਲ ਸਾਹਿਬ ਕੱਲ ਜੇਲ੍ਹ ਚ ਬੈਠੇ ਹੋਣਗੇ, 70% ਚਾਂਸ ਕੱਲ। ਸੋ 30% ਨਹੀਂ ਵੀ ਹੈ, ਕਿਉਂਕਿ ਉਹਨਾਂ ਵੱਲੋਂ ਜੀ ਤੋੜ ਕੋਸ਼ਿਸ਼ਾਂ ਨੇ। ਔਰ ਇੱਕ ਚੀਜ਼ ਮੈਂ ਹੋਰ ਇੱਥੇ ਵੀ ਜ਼ਿਕਰ ਕਰ ਦਵਾਂ ਕਿ ਬੀਜੇਪੀ ਵੀ ਇਹ ਤੋਲ ਮੋਲ ਕਰੇਗੀ ਕਿ ਭਾਈ ਸਾਹਿਬ ਇਹ ਬੰਦਾ ਜੇਲ੍ਹ ਦੇ ਅੰਦਰ ਠੀਕ ਆ ਕਿ ਬਾਹਰ ਠੀਕ ਆ। ਹੁਣ ਇਮਰਾਨ ਖਾਨ ਸਾਹਿਬ ਦਾ ਕੇਸ ਤੁਹਾਡੇ ਸਾਹਮਣੇ ਹੈ, ਉਹ ਜੇਲ੍ਹ ਦੇ ਅੰਦਰ ਜ਼ਿਆਦਾ ਖਤਰਨਾਕ ਸਾਬਤ ਹੋ ਗਏ। ਉਹਨਾਂ ਦੀ ਜਦੋਂ ਸਰਕਾਰ ਵੀ ਸੀਗੀ, ਇੱਕ ਟਾਈਮ ਉਹਨਾਂ ਦੀ ਪਾਪੂਲੈਰਿਟੀ ਬੜੀ ਥੱਲੇ ਜਾ ਰਹੀ ਸੀਗੀ ਇਮਰਾਨ ਖਾਨ ਸਾਹਿਬ ਦੀ, ਲੇਕਿਨ ਇਹਨਾਂ ਨੇ ਜ਼ਿਆਦਾ ਸਖਤੀ ਵਰਤੀ ਅਗਲੇ ਨੂੰ। ਨੈਸ਼ਨਲ ਹੀਰੋ ਹੈ, ਤੁਸੀਂ ਅਗਲੇ ਨੂੰ ਪੱਕੇ ਜਿੱਦਾਂ ਕੀਤਾ ਸਾਨੂੰ, ਮੈਂ ਇਮਰਾਨ ਖਾਨ ਸਾਹਿਬ ਦੇ ਵਿਜ਼ਨ ਤੇ ਮੇਰਾ ਕੁਐਸਚਨ ਰਿਹਾ, ਮੈਂ ਉਹਨਾਂ ਦਾ ਸਪੋਰਟਰ ਨਹੀਂ ਹੈ, ਲੇਕਿਨ ਜਿੱਦਾਂ ਤੁਸੀਂ ਵੀ ਆਰ ਵਾਚਿੰਗ ਇਟ ਲਾਈਵ, ਅਸੀਂ ਸਵੇਰੇ ਮੈਂ ਅਰਲੀ ਉੱਠਿਆ ਤੇ ਉਹ ਮੈਂ ਫਟਾਫਟ ਫੋਨ ਕੀਤਾ ਕਿ ਜੀ ਇਹ ਗ੍ਰਿਫ਼ਤਾਰ ਹੋ ਰਹੇ ਨੇ, ਮੈਂ ਸਾਰਾ ਸਵੇਰੇ ਸਵੇਰੇ ਦੇਖ ਰਿਹਾ ਸੀ ਅਰਲੀ ਮਾਰਨਿੰਗ, ਤੇ ਜਿੱਦਾਂ ਉਹਨੂੰ ਵਿਚਾਰੇ ਨੂੰ ਕਸੀਟ ਕੇ, ਮੈਂ ਕਿਹਾ ਤੁਹਾਡਾ ਨੈਸ਼ਨਲ ਹੀਰੋ ਹੈ, ਤੁਸੀਂ ਉਹਨੂੰ ਜੇਲ੍ਹ ਦੇਣੀ ਹੈ, ਉਮਰ ਕੈਦ ਕਰਨੀ ਹੈ, ਤੁਹਾਡਾ ਜੋ ਵੀ ਮਾਮਲਾ ਹੈ, ਆਪਾਂ ਕਾਨੂੰਨ ਦੇ ਸਾਡਾ ਮੀਡੀਆ ਦਾ ਰਹਿੰਦੇ ਆਪਣੀ, ਸਾਡੀ ਇੱਕ ਲਿਮਿਟ ਹੁੰਦੀ ਹੈ, ਹੱਦ ਹੁੰਦੀ ਹੈ, ਅਸੀਂ ਉਸ ਤੋਂ ਨਹੀਂ ਬਸ ਦੇਖਦੇ। ਸੋ ਜੋ ਕਾਨੂੰਨ ਕਰਨਾ ਉਹ ਠੀਕ ਹੈ, ਲੇਕਿਨ ਐਟਲੀਸਟ ਬਿਹੇਵ ਰਿਸਪੈਕਟਫੁਲੀ। ਸੋ ਉਹਨਾਂ ਨੇ ਖਰਾਬੀ ਕੀਤੀ, ਸਾਨੂੰ ਬੁਰਾ ਲੱਗਾ, ਤੇ ਉਹਦੇ ਸਮਰਥਕ ਜਿਹੜੇ ਸਪੋਰਟਰ ਨੇ ਉਹਨਾਂ ਦਾ ਬੁਰਾ ਲੱਗਣਾ ਹੀ ਸੀਗਾ, ਉਹਨਾਂ ਨੇ ਕਿਹਾ ਫਿਰ ਆ ਜਾਓ, ਫਿਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਚਾਹੇ ਆਰਮੀ ਹੈ ਕੁਛ ਹੈ। ਇੱਧਰ ਵੀ ਇਹੀ ਕਿਤੇ ਨਾ ਹੋ ਜਾਏ, ਬੀਜੇਪੀ ਵੀ ਦੇਖ ਰਹੀ ਹੈ ਕਿ ਇਹ ਨਾ ਹੋਵੇ ਕਿ ਕਿਤੇ ਇਹਨਾਂ ਨੂੰ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਹੀ ਕੈਨ ਮੇਕ ਅ ਸਪੈਕਟੇਕਲ ਆਊਟ ਆਫ ਐਨੀਥਿੰਗ। ਉਹਨਾਂ ਨੂੰ ਜੇ ਗ੍ਰਿਫ਼ਤਾਰ ਹੋਇਆ, ਉਹਨਾਂ ਨੇ ਹੋਰ ਹੀ ਉਹਦੀ ਕਹਾਣੀ ਰਚ ਲੈਣੀ ਹੈ, ਮੋਦੀ ਜੀ ਨੇ ਹਮੇ ਐਸਾ ਕਰ ਦਿਆ, ਵੈਸਾ ਕਰ ਦਿਆ, ਯੇ ਹੈ ਵਾਹ ਹੈ। ਉਹ ਬੀਜੇਪੀ ਵੀ ਇਸ ਗੱਲੋਂ ਵੀ ਸੋਚ ਸਕਦੀ ਹੈ ਕਿ ਕਿਤੇ ਐਡਾ ਵੱਡਾ ਪੰਗਾ ਨਾ ਪੈ ਜਾਵੇ ਕਿ ਦਿੱਲੀ ਦੀਆਂ 7 ਸੀਟਾਂ ਤੇ ਅਸਰ ਨਾ ਪੈ ਜਾਵੇ, ਪੰਜਾਬ ਤੇ ਨਾ ਅਸਰ ਪੈ ਜਾਵੇ, ਪਤਾ ਲੱਗੇ ਕੱਲ ਨੂੰ ਜੇਲ੍ਹ ਦੇ ਅੰਦਰ ਤੋਂ ਹੀ ਕੇਜਰੀਵਾਲ ਸਾਹਿਬ ਜ਼ਿਆਦਾ ਖਤਰਨਾਕ ਸਾਬਤ ਹੋ ਰਹੇ ਨੇ। ਸੋ ਸਾਰਾ ਕੁਝ ਤੋਲ ਮੋਲ ਚੱਲਦਾ ਪਿਆ ਇਸ ਵੇਲੇ। ਮਤਲਬ ਇੱਕ ਗੱਲ ਦੱਸੋ, ਈਡੀ ਕੋਲ ਪਾਵਰ ਹੈ, ਈਡੀ ਆ ਸੰਬੰਧ ਤੇ ਸੰਬੰਧ ਭੇਜੀ ਜਾਂਦੀ, ਈਡੀ ਹੈਜ਼ ਦਾ ਪਾਵਰ, ਇਹ ਤਾਂ ਜਾ ਕੇ ਕੇਜਰੀਵਾਲ ਸਾਹਿਬ ਨੂੰ ਕਰੋਗੀ ਗ੍ਰਿਫ਼ਤ ਜਿੱਥੇ ਮਰਜ਼ੀ ਬੈਠੇ ਹੋਣ। ਕੇਜਰੀਵਾਲ ਸਾਹਿਬ ਇਜ਼ ਯੂ ਨੋ ਚੀਫ ਮਿਨਿਸਟਰ, ਉਹ ਤਾਂ ਮਿੰਟ ਮਿੰਟ ਦੀ ਖ਼ਬਰ ਹੈ ਉਹਨਾਂ ਕੋਲ ਵੀ ਕਿੱਥੇ ਬੈਠੇ ਕੇਜਰੀਵਾਲ ਸਾਹਿਬ ਇਸ ਵੇਲੇ, ਸਾਰੀ ਇੰਟੈਲੀਜੈਂਸ ਤੇ ਉਹਨਾਂ ਕੋਲ, ਦਿੱਲੀ ਮੋਦੀ ਸਾਹਿਬ ਕੋਲ ਹੈ। ਜੇ ਉਹਨਾਂ ਨੇ ਗ੍ਰਿਫ਼ਤਾਰ ਕਰਨਾ ਹੈ, 5 ਮਿੰਟ ਦਾ ਕੰਮ ਹੈ ਉਹਨਾਂ ਦੀ, ਇਹ ਤਾਂ ਸਵੇਰੇ ਗ੍ਰਿਫ਼ਤਾਰ ਹੋਏ ਹੋਣ। ਹਾਂਜੀ ਜੀ, ਅਗਲੀ ਕਾਲ। ਹਾਂਜੀ ਚੌਂ ਸਾਹਿਬ, ਤੁਸੀਂ ਕੁਛ ਹੋਰ ਪੁੱਛਣਾ ਪੁੱਛ ਲਓ, ਨਹੀਂ ਤਾਂ ਅਗਲੀ ਕਾਲ।
ਥੈਂਕ ਯੂ ਯੁਧਵੀਰ ਜੀ, ਥੈਂਕ ਯੂ।
ਹਾਂਜੀ ਵਿਰਕ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਸਤਿ ਸ੍ਰੀ ਅਕਾਲ ਯੁਧਵੀਰ ਜੀ, ਥੈਂਕ ਯੂ ਤੁਹਾਡਾ ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯੈਸ ਵੀ ਸਪੋਰਟ। ਬਿਲਕੁਲ, ਕੇਜਰੀਵਾਲ ਸਾਹਿਬ ਇਮਾਨਦਾਰ ਨੇ, ਕੋਈ ਉਹਨਾਂ ਨੇ ਪਰਸਨਲ ਪੈਸਾ ਕਿਸੇ ਕੋਲੋਂ ਲਿਆ ਨਹੀਂ, ਨਾ ਕੋਈ ਖਾਧਾ, ਨਾ ਕੋਈ ਉਹਨਾਂ ਬੈਂਕ ਚ ਜਮਾਂ ਕਰਾਇਆ। ਭਗਵੰਤ ਮਾਨ ਜੀ ਵੀ ਇਮਾਨਦਾਰ ਨੇ, ਮੋਦੀ ਜੀ ਵੀ ਇਮਾਨਦਾਰ ਨੇ, ਉਹਨਾਂ ਵੀ ਕਿਹੜਾ ਪਰਸਨਲ ਪੈਸਾ ਕੋਈ ਜੇਬ ਵਿਚ ਪਾਇਆ ਹੈਗਾ ਜਾਂ ਕਿਸੇ ਜਵਾਕ ਨੂੰ ਜੀ ਐਫ ਡੀ ਬਣਾ ਦਿੱਤੀ ਹੈ। ਜਿਹੜੀ ਇਹ ਕਹਿਣਾ ਕਿ ਇਹ ਫਲਾਣੇ ਨੂੰ ਇਹਨਾਂ ਖੁੱਡੇ ਲੈਣ ਲਾ ਦਿੱਤਾ, ਫਲਾਣੇ ਲੀਡਰ ਨੂੰ ਖੁੱਡੇ ਲੈਣ ਲਾ ਦਿੱਤਾ, ਇਹ ਪੋਲੀਟਿਕਸ ਹੈ ਯੁਧਵੀਰ ਜੀ। ਪੋਲੀਟਿਕਸ ਦੇ ਵਿਚ ਇਹ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ। ਜੇ ਤੁਸੀਂ ਪੋਲੀਟਿਕਸ ਦੇ ਵਿਚ ਇਹ ਸਾਰੀਆਂ ਗੱਲਾਂ ਨਹੀਂ ਕਰੋਗੇ ਤਾਂ ਤੁਸੀਂ ਅੱਗੇ ਨਹੀਂ ਵੱਧ ਸਕਦੇ, ਤੁਸੀਂ ਬਿਲਕੁਲ ਅੱਗੇ ਅਗਲਾ ਸਟੈਪ ਚੁੱਕ ਹੀ ਨਹੀਂ ਸਕਦੇ। ਜਦੋਂ ਕੇਜਰੀਵਾਲ ਸਾਹਿਬ ਆਏ ਸਨ ਉਦੋਂ ਉਹਨਾਂ ਗੱਲਾਂ ਕੀਤੀਆਂ ਸੀ ਸਾਰੀਆਂ ਇਮਾਨਦਾਰੀ ਵਾਲੀਆਂ, ਲੇਕਿਨ ਜਦੋਂ ਪੋਲੀਟਿਕਸ ਚ ਆ ਗਏ ਤੇ ਵੇਖਿਆ ਵੀ ਇਹ ਤਾਂ ਕੰਮ ਹੀ ਬੜਾ ਔਖਾ, ਟੇਢੀ ਖੀਰ ਹੈ ਇਹਦੇ ਵਿਚ, ਸਾਨੂੰ ਟੇਢੀ ਖੀਰ ਹੈ ਜਿਹੜੀ, ਤੇ ਉਹਨੂੰ ਟੇਢੇ ਹਿਸਾਬ ਨਾਲ ਹੀ ਤਿਆਰ ਕਰਨਾ ਪਵੇਗਾ, ਸਿੱਧੇ ਹਿਸਾਬ ਨਾਲ ਅਸੀਂ ਤਿਆਰ ਨਹੀਂ ਕਰ ਸਕਦੇ। ਤੇ ਉਹ ਹਿਸਾਬ ਤਾਂ ਹੁਣ ਵਰਤਦੇ ਪਏ ਤੇ ਵਰਤਣਾ ਚਾਹੀਦਾ। ਉਹਨਾਂ ਦਾ ਪਾਲਾ ਆਮ ਆਦਮੀ ਪਾਰਟੀ ਦਾ ਜਿਹੜਾ ਕੰਪੀਟੀਸ਼ਨ ਉਹ ਕਿਹੜੀਆਂ ਪਾਰਟੀਆਂ ਨਾਲ ਹੈ, ਕਾਂਗਰਸ ਹੈਗੀ ਹੈ, ਬੀਜੇਪੀ ਪਾਰਟੀ ਜਿਹੜੀ, ਹੁਣ ਬੀਜੇਪੀ ਨੂੰ ਮੈਂ ਹੁਣ ਸੰਘ ਪਰਿਵਾਰ ਹੀ ਕਹਿੰਦਾ ਵੀ ਸੰਘ ਪਰਿਵਾਰ ਹੈ, ਅਕਾਲੀ ਦਲ ਹੈ, ਕਿਹੜੀ ਪਾਰਟੀ ਸਿੱਧੀ ਹੈ, ਇਹਨਾਂ ਪਾਰਟੀਆਂ ਨਾਲ ਮੁਕਾਬਲਾ ਉਹਦਾ, ਤੇ ਇਹਨਾਂ ਪਾਰਟੀਆਂ ਨਾਲ ਉਹਨੂੰ ਹੈਂਡਲ ਕਰਨਾ ਪੈ ਰਿਹਾ, ਤੇ ਉਹਦੇ ਵਿਚ ਉਹਨਾਂ ਪੋਲੀਟਿਕਸ ਵਰਤਣੀ ਹੈ, ਤੇ ਉਹਨੂੰ ਕਹਿਣਾ ਵੀ ਇਹ ਬੇਈਮਾਨ ਨੇ ਜਾਂ ਇਹ ਇਮਾਨਦਾਰ ਨਹੀਂ, ਉਹ ਬਿਲਕੁਲ ਗਲਤ ਹੈ। ਦੂਜੇ ਪਾਸੇ ਯੁਧਵੀਰ ਜੀ, ਗੱਲ ਕਰ ਲੈਂਦੇ ਆਪਾਂ ਇਹਦੀ ਪੰਜਾਬ ਦੇ ਜਿਹੜਾ ਤੁਸੀਂ ਸੀਟਾਂ ਦੀ ਗੱਲ ਕੀਤੀ ਹੈ, ਮੇਰਾ ਖਿਆਲ ਵੀਕਐਂਡ ਤੱਕ 22 ਤਰੀਕ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ। ਅਕਾਲੀ ਪਾਰਟੀ ਦੀ 22 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਹੈ, ਅਗਲੇ ਇੱਕ ਦੋ ਉਦਣ ਹੀ ਕਲੀਅਰ ਹੋ ਜਾਏਗਾ ਸਾਰਾ ਕੁਝ ਕਿ ਪੰਜਾਬ ਦੇ ਇਲੈਕਸ਼ਨ ਕਿਹੜੇ ਪਾਸੇ ਜਾਣਗੇ, ਕਿਹੜੀ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ, ਫਿਰ ਉਦਣ ਇਹਦੇ ਤੇ ਸਹੀ ਅਸੈਸਮੈਂਟ ਹੋ ਜਾਏਗੀ। ਉਹ ਸਰਵਿਆਂ ਨੂੰ ਮੈਂ ਅਜੇ ਹਾਲ ਦੀ ਘੜੀ ਬਿਲਕੁਲ ਕੋਈ ਵੇਟ ਨਹੀਂ ਦਿੰਦਾ। ਜਿੰਨਾ ਚਿਰ ਅਲਾਇੰਸ ਜਾਂ ਵੱਖ ਵੱਖ ਪਾਰਟੀਆਂ ਨੇ ਉਹਨਾਂ ਦੀ ਸਟੈਂਡਿੰਗ ਕਿੱਥੇ ਖੜੀ ਹੁੰਦੀ ਹੈ, ਕੈਂਡੀਡੇਟ ਕਿਹੜੇ ਕਿਹੜੇ ਆਉਂਦੇ ਆ, ਉਹਨਾਂ ਚਿਰ ਕਲੀਅਰ ਨਹੀਂ ਹੋ ਸਕਦਾ ਵੀ ਪੰਜਾਬ ਦੀ ਸਿਚੁਏਸ਼ਨ ਕਿਵੇਂ ਜਾਏਗੀ, ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ। ਪਰ ਜਿੱਥੋਂ ਤੱਕ ਮੇਰੇ ਹਿਸਾਬ ਨਾਲ ਯੁੱਧਵੀਰ ਜੀ ਇੰਡੀਕੇਸ਼ਨ ਮਿਲ ਰਹੇ ਨੇ ਸਾਰੇ, ਜੇ ਸਟੱਡੀ ਕੀਤਾ ਜਾਵੇ ਘੋਖਿਆ ਜਾਵੇ ਪ੍ਰੋਪਰ ਤਰੀਕੇ ਨਾਲ, ਤਾਂ ਜਿਹੜਾ ਅਕਾਲੀ ਪਾਰਟੀ ਤੇ ਬੀਜੇਪੀ ਦਾ ਲਾਇੰਸ ਆਲਰੇਡੀ ਤੈਅ ਹੋ ਚੁੱਕਾ, ਇਹ ਬਾਕੀ ਸਾਰੀਆਂ ਹੁਣ ਫਾਰਮੈਲਟੀਆਂ ਚੱਲਦੀਆਂ ਪਈਆਂ ਨੇ, ਸਿਰਫ ਟਾਈਮ ਨੂੰ ਵੇਟ ਕਰਦੇ ਪਏ ਆ ਵੀ ਕਿਹੜੀਆਂ ਪਾਰਟੀਆਂ ਕਿਹੜੇ ਕਿਹੜੇ ਕੈਂਡੀਡੇਟ ਲੈ ਕੇ ਆਉਂਦੀਆਂ ਨੇ, ਤੇ ਅਕਾਲੀ ਆਪਣਾ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਯੁੱਧਵੀਰ ਜੀ ਮੈਂ ਅਜੇ ਵੀ ਮੈਂ ਸਮਝਦਾ ਕਿ ਅੰਦਰ ਖਾਤੇ ਇਨ੍ਹਾਂ ਦਾ ਕੋਈ ਗੱਲਬਾਤ ਹੋ ਰਹੀ ਹੈ, ਜ਼ਰੂਰ ਇਹ ਕਰ ਸਕਦੇ ਨੇ ਅਲਾਇੰਸ। ਇਸੇ ਕਰਕੇ ਬੀਜੇਪੀ ਅਕਾਲੀ ਤੇ ਆਪਣਾ ਅਕਾਲੀ ਪਾਰਟੀ ਉਹ ਆਪਣੇ ਅਲਾਇੰਸ ਨੂੰ ਓਪਨ ਨਹੀਂ ਕਰ ਰਿਹਾ। ਜੇ ਇਨ੍ਹਾਂ ਦੋਨਾਂ ਦਾ ਅਲਾਇੰਸ ਹੋ ਜਾਂਦਾ ਤਾਂ ਫੇਰ ਬੀਜੇਪੀ ਤੇ ਅਕਾਲੀ ਪਾਰਟੀ ਅਲੱਗ ਅਲੱਗ ਲੜਨਗੇ, ਜੇ ਇਨ੍ਹਾਂ ਦਾ ਨਾ ਅਲਾਇੰਸ ਹੋਇਆ ਤੇ ਫੇਰ ਬੀਜੇਪੀ ਤੇ ਅਕਾਲੀ ਪਾਰਟੀ ਬਿਲਕੁਲ ਇਕੱਠੇ ਇੱਕ ਅਲਾਇੰਸ ਦੇ ਤੌਰ ਤੇ ਲੜਨਗੇ ਔਰ ਮੈਕਸੀਮਮ ਸੀਟਾਂ ਲੈ ਕੇ ਜਾਣਗੇ ਪੰਜਾਬ ਵਿਚੋਂ। ਕਾਂਗਰਸ ਨੂੰ ਬਹੁਤ ਘੱਟ ਸੀਟਾਂ ਮਿਲਣਗੀਆਂ, ਆਮ ਆਦਮੀ ਪਾਰਟੀ ਹੋ ਸਕਦਾ 2-3 ਸੀਟਾਂ ਲੈ ਜਾਏ, ਅਦਰਵਾਈਜ਼ ਇਹ ਬੀਜੇਪੀ ਅਕਾਲੀ ਦਲ ਅਲਾਇੰਸ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਫਾਈਟ ਦੇ ਵਿਚ ਮੈਕਸੀਮਮ ਸੀਟਾਂ ਕੱਢ ਜਾਏਗਾ।
ਮੈਂ ਅੱਜ ਤੁਹਾਡੀਆਂ ਦੋਨੋਂ ਗੱਲਾਂ ਦੇ ਨਾਲ ਰਿਸਪੈਕਟਫੁਲੀ ਥੋੜਾ ਜਿਹਾ ਡਿਫਰ ਕਰ ਰਿਹਾ। ਮੈਂ ਇਸ ਲਈ ਡਿਫਰ ਕਰ ਰਿਹਾ ਵਿਰਕ ਸਾਹਿਬ ਵੀ ਮੈਨੂੰ ਵੀ ਖ਼ਬਰ ਆ ਰਹੀ ਹੈ ਕਿ ਮੋਦੀ ਸਾਹਿਬ ਔਰ ਅਮਿਤ ਸ਼ਾਹ ਜੀ, ਜੇ ਪੀ ਨੱਡਾ ਸਾਹਿਬ, ਇਹ ਤਿੰਨੇ ਜਣੇ ਇਸ ਹੱਕ ਦੇ ਵਿਚ ਨੇ, ਮੋਦੀ ਸਾਹਿਬ, ਨੱਡਾ ਸਾਹਿਬ ਵੀ ਤੇ ਅਮਿਤ ਸ਼ਾਹ ਜੀ ਵੀ, ਉਹ ਇਸ ਹੱਕ ਚ ਨੇ ਕਿ ਅਕਾਲੀ ਦਲ ਦੇ ਨਾਲ ਅਲਾਇੰਸ ਕਰ ਲਿਆ ਜਾਵੇ ਔਰ ਅਕਾਲੀ ਦਲ ਵੀ ਸੋਚ ਰਿਹਾ ਕਿ ਅਲਾਇੰਸ ਕਰ ਲਿਆ ਜਾਵੇ, ਠੀਕ ਹੈ। ਲੇਕਿਨ ਮੈਂ ਤੁਹਾਨੂੰ ਅੱਜ ਇਹ ਕਹਿ ਦਿੰਦਾ ਹੈ, ਔਰ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਇਹਨਾਂ ਦਾ ਅਲਾਇੰਸ ਹੋ ਜਾਏਗਾ, ਹੋ ਜਾਏ ਇਹਨਾਂ ਦਾ ਅਲਾਇੰਸ, ਹੋ ਸਕਦਾ ਹੈ, ਲੇਕਿਨ ਇਹ ਸਾਰੇ ਜਣੇ ਇਕੱਠੇ ਹੋ ਜਾਣ, ਠੀਕ ਹੈ, ਨਹੀਂ ਇਸ ਵਾਰ ਸੁਖਬੀਰ ਬਾਦਲ ਜੀ ਔਰ ਮੋਦੀ ਸਾਹਿਬ, ਸੀਨੀਅਰ ਬਾਦਲ ਸਾਹਿਬ ਔਰ ਮੋਦੀ ਸਾਹਿਬ ਦੇ ਪਹਿਲਾਂ ਹੀ ਇਨ੍ਹਾਂ ਨੇ ਹੱਥ ਮਿਲਾਇਆ ਹੋਇਆ ਸੀਗਾ ਤੇ ਹੁਣ ਜੂਨੀਅਰ ਬਾਦਲ ਸਾਹਿਬ ਤੇ ਮੋਦੀ ਸਾਹਿਬ ਹੱਥ ਮਿਲਾ ਲੈਣ, ਉਹਦੇ ਬਾਵਜੂਦ ਪੰਜਾਬ ਦੇ ਵਿਚ ਹਾਰ ਨਹੀਂ ਹੋਏਗੀ ਜੀ ਇਨ੍ਹਾਂ ਦੀ, ਪੰਜਾਬ ਦੇ ਵਿਚ ਕਰਾਰੀ ਹਾਰ ਹੋਏਗੀ, ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਕਿਉਂਕਿ ਜੋ ਮੋਦੀ ਸਾਹਿਬ ਵੀ ਲਾ ਲੈਣ, ਅਮਿਤ ਸ਼ਾਹ ਜੀ ਵੀ ਲਾ ਲੈਣ ਤੇ ਬਾਦਲ ਸਾਹਿਬ ਵੀ ਲਾ ਲੈਣ, ਸਾਰੇ ਮਿਲ ਜਾਣ, ਚਾਹੇ ਅਕਾਲੀ ਦਲ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਨ੍ਹਾਂ ਦੇ ਨਾਲ ਸਪੋਰਟ ਕਰੇ, ਜੋ ਕੁਝ ਕਰ ਲੈਣ ਪੰਜਾਬ ਦੇ ਵਿਚ। ਅੱਜ ਤੁਹਾਨੂੰ ਲਿਖ ਦਿੰਦਾ, ਤੁਸੀਂ ਕਹਿੰਦੇ ਮੈਕਸੀਮਮ ਸੀਟਾਂ 13 ਦੇ ਵਿਚੋਂ ਇਹ 5 ਸੀਟਾਂ ਵੀ ਬੜੀ ਮੁਸ਼ਕਿਲ ਨਾਲ ਜਿੱਤਣਗੇ, ਬਹੁਤ ਮੁਸ਼ਕਿਲ ਦੇ ਨਾਲ, ਇਹ ਪੰਜਾਬ ਦੇ ਵਿਚ ਇਨ੍ਹਾਂ ਦੀ ਗੱਲ ਨਹੀਂ ਬਣਨੀ। ਹਾਂ, ਚੰਗੇ ਕੈਂਡੀਡੇਟ ਕੁਝ ਹੋਣਗੇ, ਉਹ ਕੁਝ ਸੀਟਾਂ ਜ਼ਰੂਰ ਇਨ੍ਹਾਂ ਦੀਆਂ ਕੱਢ ਜਾਣਗੇ, ਬਾਕੀ ਪੰਜਾਬ ਦੇ ਵਿਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਦਬਦਬਾ ਰਹੇਗਾ। ਇਹ ਤੁਸੀਂ ਅੱਜ ਦੀ ਤਰੀਕ ਨੋਟ ਕਰ ਲਓ, ਅੱਜ ਵੈਨਸਡੇ ਤਰੀਕ ਹੈ, ਅਲਾਇੰਸ ਬਣਨ ਨਾ ਬਣਨ ਜੋ ਮਰਜ਼ੀ ਕਰ ਲੈਣ, ਬਸ ਮੈਂ ਤੁਹਾਨੂੰ ਦੱਸ ਦਿੱਤਾ, ਜੋ ਮਰਜ਼ੀ ਕਰ ਲੈਣ, ਮਾਰਚ ਵੀ ਬੁੱਧਵਾਰ ਦਾ ਦਿਨ ਤੁਸੀਂ ਨੋਟ ਕਰ ਲਓ, ਠੀਕ ਹੈ, ਗੱਲ ਪਹਿਲੀ ਮੈਂ ਤੁਹਾਨੂੰ ਦੱਸ ਦਿੱਤੀ ਹੈ।
ਬੜੀ ਆਪਣੀ ਥਾਂ ਪਰਫੈਕਟ ਹੈ, ਪਰ ਮੈਂ ਤੁਹਾਨੂੰ ਦੋ ਗੱਲਾਂ ਕਰ ਦਿੰਦਾ। ਜੇਕਰ ਅਲਾਇੰਸ ਹੋ ਜਾਂਦਾ ਯੁੱਧਵੀਰ ਜੀ ਬੀਜੇਪੀ ਤੇ ਅਕਾਲੀ ਪਾਰਟੀ ਦਾ, ਅੰਮ੍ਰਿਤਸਰ, ਪਟਿਆਲਾ, ਹੁਸ਼ਿਆਰਪੁਰ, ਗੁਰਦਾਸਪੁਰ,
ਪਟਿਆਲਾ ਤੇ ਅੱਗੇ ਕਿਹੜੀ,
ਅੰਮ੍ਰਿਤਸਰ, ਪਟਿਆਲਾ, ਹੁਸ਼ਿਆਰਪੁਰ, ਗੁਰਦਾਸਪੁਰ, ਲੁਧਿਆਣਾ,
ਅੱਛਾ,
ਤੇ ਅਨੰਦਪੁਰ ਸਾਹਿਬ ਸੀਟ ਵੀ,
ਅੱਛਾ,
ਇਨ੍ਹਾਂ ਸਾਰੀਆਂ ਸੀਟਾਂ ਬਾਰੇ ਤੁਹਾਡਾ ਕੀ ਖਿਆਲ ਕਿ ਇਨ੍ਹਾਂ ਸੀਟਾਂ ਚੋਂ ਕਿੰਨੀਆਂ ਸੀਟਾਂ ਕਾਂਗਰਸ
ਤੁਸੀਂ ਲੁਧਿਆਣੇ ਵੀ ਅੱਗੇ ਵਧ ਗਏ ਹੋ? ਨਹੀਂ, ਉਹ ਸਰ ਮੈਂ ਬਹੁਤ ਰਿਸਪੈਕਟਫੁਲੀ ਕਹਾਂਗਾ, ਬਠਿੰਡੇ ਹਜੇ ਮੈਂ ਫਿਰ ਵੀ ਸੋਚ ਸਕਦਾ ਇਨ੍ਹਾਂ ਨੂੰ ਬਠਿੰਡਾ, ਕਿਉਂਕਿ ਉੱਥੇ ਗੁਰਮੀਤ ਸਿੰਘ ਕੁੱਡੀਆਂ ਆਏ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ, ਠੀਕ ਹੈ। ਲੇਕਿਨ ਉਸ ਤੋਂ ਦੇਖੋ, ਪਹਿਲਾਂ ਤੁਹਾਨੂੰ ਦੱਸਾਂ ਕਿ ਜਲੰਧਰ ਦੇ ਵਿਚ ਫਾਈਟ ਹੀ ਕਾਂਗਰਸ ਤੇ ਆਪ ਦੀ ਆ, ਠੀਕ ਹੈ, ਇਨ੍ਹਾਂ ਦੀ ਤਾਂ ਗਿਣਤੀ ਕਿਤੇ ਨੀ ਹੋਣੀ, ਇਨ੍ਹਾਂ ਦੀ ਗਿਣਤੀ ਕਿਤੇ ਨੀ ਹੋਣੀ ਉੱਥੇ। ਫਿਰ
ਅੱਗੇ ਚਲੋ ਤੁਸੀਂ ਹਾਂ ਗੁਰਦਾਸਪੁਰ ਦੀ ਸੀਟ ਹੋ ਸਕਦਾ ਇਹਨਾਂ ਦੇ ਖਾਤੇ ਲੱਗ ਜਾਏ, ਅੰਮ੍ਰਿਤਸਰ ਦੀ ਸੀਟ ਕੈਂਡੀਡੇਟ ਬੜੇ ਸ਼ਾਨਦਾਰ ਆਏ ਨੇ ਬੀਜੇਪੀ ਦੇ ਉੱਥੋਂ, ਉਹ ਮਤਲਬ ਹਜੇ ਫਾਈਨਲ ਅਨਾਊਂਸਮੈਂਟ ਹੋਣੀ ਪਰ ਆਲਮੋਸਟ ਅਨਾਊਂਸਡ ਹੀ ਨੇ, ਠੀਕ ਹੈ ਨੀ, ਉਹ ਸੀਟ ਇਹਨਾਂ ਦੀ ਹੋ ਸਕਦੀ ਹੈਗੀ ਹੈ। ਬਾਕੀ ਹੁਸ਼ਿਆਰਪੁਰ ਦੀ ਸੀਟ ਸ਼ਾਇਦ ਜ਼ੋਰ ਲਗਾਉਣ ਤੇ ਉਹ ਕਰ ਜਾਣ, ਕਿਉਂਕਿ ਹੁਸ਼ਿਆਰਪੁਰ ਤੁਹਾਨੂੰ ਪਤਾ ਹੈ ਉੱਥੇ ਐਸੀ ਕੈਂਡੀਡੇਟ, ਹੁਸ਼ਿਆਰਪੁਰ ਜਲੰਧਰ ਤੇ ਫਤਿਹਗੜ੍ਹ ਸਾਹਿਬ ਤੇ ਫਰੀਦਕੋਟ ਚਾਰੋਂ ਸੀਟਾਂ ਜਿਹੜੀਆਂ ਆਪਣਾ ਐਸੀ ਕੋਟੇ ਜਾਣੀਆਂ ਨੇ, ਸੋ ਉਹ ਸੀਟਾਂ ਤੇ ਉੱਤੇ ਚੰਗੀ ਫਸਮੀ ਹੋਏਗੀ। ਬਾਕੀ ਤੁਸੀਂ ਪਟਿਆਲਾ ਦਾ ਕਹਿ ਰਹੇ ਹੋ, ਪਟਿਆਲਾ ਪੱਕਾ ਨਹੀਂ ਹੈ, ਉਹ ਗੱਲ ਨਹੀਂ ਰਹੀ ਹੁਣ, ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਜੇ ਤੁਸੀਂ ਸੋਚੋ ਵੀ ਉਹ ਕੈਪਟਨ ਸਾਹਿਬ ਤੇ ਮਹਾਰਾਣੀ ਜੀ ਦਾ ਦੋਨੋਂ ਹੀ ਹਸਬੈਂਡ ਵਾਈਫ, ਚੀਫ ਮਿਨਿਸਟਰ ਸਾਹਿਬ ਵੀ ਤਾਂ ਵਾਈਫ ਪ੍ਰਨੀਤ ਕੌਰ ਜੀ ਵੀ ਦੋਨੋਂ ਹੁਣ ਤਾਂ ਬੀਜੇਪੀ ਸ਼ਾਮਲ ਹੋ ਗਏ ਨੇ, ਤੇ ਅਕਾਲੀ ਦਲ ਵੀ ਜ਼ੋਰ ਲਗਾਏਗਾ, ਬਟ ਤੁਸੀਂ ਕਹੋ ਸੀਟ ਪੱਕੀ ਹੈ ਨਹੀਂ। ਫਿਰ ਸੰਗਰੂਰ ਦੇ ਵਿੱਚ ਇਸ ਵਾਰੀ ਪਾਸਾ ਪਲਟੇਗਾ, ਤੁਸੀਂ ਦੇਖਣਾ ਸੰਗਰੂਰ ਦੇ ਵਿੱਚ ਕੀ ਹੁੰਦਾ। ਸੰਗਰੂਰ ਦੇ ਵਿੱਚ ਫਾਈਟ ਹੀ ਕਾਂਗਰਸ ਔਰ ਆਮ ਆਦਮੀ ਪਾਰਟੀ ਦੀ ਹੋਣੀ ਹੈ ਸੰਗਰੂਰ ਦੇ ਵਿੱਚ, ਉਹ ਆਪਣੇ ਦੂਜੇ ਤੁਹਾਡੇ ਹਰ ਜਾਗੇ ਬਾਕੀ ਸਾਰੇ, ਸੋ ਇਹਨਾਂ ਦੀ ਚਾਰ ਪੰਜ ਮੈਂ ਤੁਹਾਨੂੰ ਲਿਮਿਟ ਲਗਾ ਦਿੱਤੀ ਸਰ, ਤੁਸੀਂ ਤਰੀਕ ਨੋਟ ਕਰ ਲਓ ਨਾ, ਅੱਜ 20 ਮਾਰਚ ਤੁਹਾਨੂੰ ਦੱਸ ਦਿੱਤਾ ਨਤੀਜਾ ਆਉਣਾ 4 ਜੂਨ ਨੂੰ, ਆਪਾਂ 4 ਜੂਨ ਨੂੰ ਗੱਲ ਕਰ ਲਾਂਗੇ। ਤੁਸੀਂ ਕਹਿ ਰਹੇ ਹੋ ਮੈਕਸੀਮਮ, ਪਰ ਸਰ ਪੰਜਾਬ ਦੀ ਸਿਆਸਤ ਦੇ ਵਿੱਚ ਤੁਸੀਂ ਵੀ ਵਿਰਕ ਸਾਹਿਬ ਨਹੀਂ ਸਮਝ ਰਹੇ, ਬਹੁਤ ਫਰਕ ਆ ਗਿਆ, ਪੰਜਾਬ ਦੀ ਉਹ ਸਿਆਸਤ ਨਹੀਂ ਰਹੀ। ਮੈਂ ਤੁਹਾਨੂੰ ਕਹਿ ਦਿੱਤਾ ਵੀ ਅਲਾਇੰਸ ਹੋ ਜਾਵੇ ਤਾਂ ਵੀ, ਅਲਾਇੰਸ ਨਾ ਹੋਏ ਫਿਰ ਤਾਂ ਗੱਲ ਹੀ ਛੱਡ ਦਿਓ ਨਾ, ਜੇ ਇਕੱਠੇ ਵੀ ਇਲੈਕਸ਼ਨ ਲੈਣ ਮੋਦੀ ਸਾਹਿਬ ਅਮਿਤ